ਭਾਈ ਮੱਖਣ ਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਦਿਨ ਰਹਿ ਕੇ ਮਹਾਰਾਜ ਜੀ ਕੋਲੋਂ ਵਾਪਸ ਆਪਣੇ ਨਗਰ ਜਾਣ ਦੀ ਆਗਿਆ ਲਈ ਹੈ ਔਰ ਮੱਖਣ ਸ਼ਾਹ ਨੂੰ ਜਾਂਦੇ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਮੱਖਣ ਸ਼ਾਹ ਤੇਰਾ ਜਨਮ ਮਰਨ ਮਿਟ ਗਿਆ ਹੈ ਪਰ ਘਰ ਜਾ ਕੇ ਸਿਮਰਨ ਨਾ ਛੱਡੀ। ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੀ, ਹਰ ਵੇਲੇ ਅੱਠੇ ਪੈਰ ਦਿਨ ਰਾਤ ਸਿਮਰਨ ਕਰੀ, ਉੱਥੇ ਨਾਲ ਗੁਰਬਾਣੀ ਦਾ ਜਾਪ ਕਰੀ, ਗੁਰਬਾਣੀ ਵੀ ਪੜ੍ਹਨੀ, ਸਿਮਰਨ ਵੀ ਕਰਨਾ, ਬਾਣੀ ਵੀ ਪੜ੍ਹਨੀ। ਇਹ ਉਪਦੇਸ਼ ਦੇ ਕੇ, ਵਰ ਦੇ ਕੇ ਭਾਈ ਮੱਖਣ ਸ਼ਾਹ ਨੂੰ ਵਿਦਾ ਕੀਤਾ ਹੈ ਔਰ ਸਤਿਗੁਰਾਂ ਦੇ ਮਨ ਚ ਫੁਰਨਾ ਹੋਇਆ ਕਿ ਅਸੀਂ ਹੁਣ ਨਗਰ ਵਸਾਈ। ਆਨੰਦਪੁਰ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਕਹਿਲੂਰ ਦੇ ਰਾਜੇ ਕੋਲੋਂ ਤੇ ਉੱਥੇ ਦੇ ਜਿਨ੍ਹਾਂ ਲੋਕਾਂ ਦੀ ਉਹ ਜਗ੍ਹਾ ਸੀ ਉਹਨਾਂ ਕੋਲੋਂ ਮੁੱਲ ਤਾਰ ਕੇ ਮਾਇਆ ਦੇ ਕੇ, ਜਿਉਂ ਜੋ ਮਾਇਆ ਉਹਨਾਂ ਨੇ ਜੋ ਜੋ ਰੁਪਈਏ ਜਿੰਨੇ ਜਿੰਨੇ ਮੰਗੇ ਉਹ ਰੁਪਈਏ ਦੇ ਕੇ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਦੇ ਪਟੇ ਲਿਖਵਾ ਲਏ ਔਰ ਆਪ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਨੀਂਹ ਰੱਖ ਕੇ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ, ਚਾਰੇ ਵਰਣਾਂ ਦੇ ਲੋਕਾਂ ਨੂੰ ਵਿੱਚ ਵਸਾਇਆ। ਦੂਰੋਂ ਨੇੜਿਓਂ ਜਿਹਨੂੰ ਵੀ ਖਬਰ ਮਿਲਦੀ ਹੈ, ਜਿਸ ਨੂੰ ਵੀ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਗਰ ਵਸਾਇਆ ਹੈ, ਉਹ ਸਤਿਗੁਰਾਂ ਦੇ ਪਾਵਨ ਨਗਰ ਦੇ ਅੰਦਰ ਆ ਕੇ ਨਿਵਾਸ ਕਰ ਰਹੇ ਹਨ, ਗੁਰੂ ਨਗਰੀ ਵਿੱਚ ਆ ਕੇ ਵਸੇਬਾ ਕਰ ਰਹੇ ਨੇ। ਜੋ ਜੋ ਕਿਸੇ ਨੂੰ ਚਾਹੀਦਾ ਗੁਰੂ ਖਜ਼ਾਨਿਆਂ ਚੋਂ ਦਿੱਤਾ ਜਾਂਦਾ ਹੈ। ਬਹੁਤ ਸਾਰੇ ਬਾਣੀਆਂ ਨੇ ਆ ਕੇ ਦੁਕਾਨਾਂ ਵੀ ਖੋਲ ਲਈਆਂ, ਜਿਨ੍ਹਾਂ ਦਾ ਵਪਾਰ ਚੰਗਾ ਚੱਲ ਪਿਆ, ਆਪਣੇ ਮਹਿਲ ਸਤਿਗੁਰਾਂ ਨੇ ਉਸਾਰ ਲਏ ਨੇ। ਬੜੀ ਸੁੰਦਰ ਨਗਰੀ ਵਸੀ ਹੈ ਆਨੰਦਪੁਰ ਸਾਹਿਬ, ਬੜਾ ਸੋਹਣਾ ਨਗਰ ਵਸਿਆ ਹੈ ਔਰ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਨੌਵੇਂ ਪਾਤਸ਼ਾਹ ਬਾਰੇ ਕਿ ਸਤਿਗੁਰੂ ਜੀ ਨੇ ਨਵਾਂ ਨਗਰ ਵਸਾਇਆ ਤੇ ਆਨੰਦਪੁਰ ਸਾਹਿਬ ਰਹਿ ਰਹੇ ਨੇ, ਕੀਰਤਪੁਰ ਸਾਹਿਬ ਤੋਂ ਪਰਲੇ ਪਾਸੇ ਪੰਜ ਖੋਹ ਦੀ ਵਾਟ ਤੇ ਨਗਰ ਹੈ, ਤੋ ਬਹੁਤ ਸਾਰੀ ਸੰਗਤ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆ ਰਹੀ। ਇਹ ਨਗਰ ਸਤਿਗੁਰਾਂ ਨੇ ਇਸ ਕਰਕੇ ਵਸਾਇਆ ਕਿਉਂਕਿ ਇਹ ਨਗਰ ਅਜੀਤ ਹੈ, ਇਹਨੂੰ ਕੋਈ ਦੁਸ਼ਮਣ ਜਿੱਤ ਨਹੀਂ ਸਕਦਾ, ਅਜੀਤ ਨਗਰ ਵਸਾਇਆ। ਨਗਰ ਦਾ ਨਾਂ ਤਾਂ ਆਨੰਦਪੁਰ ਸਾਹਿਬ ਰੱਖਿਆ ਨੌਵੇਂ ਪਾਤਸ਼ਾਹ ਨੇ, ਪਰ ਹੈ ਅਜੀਤ ਜਿਹਨੂੰ ਕੋਈ ਨਹੀਂ ਜਿੱਤ ਸਕਿਆ। ਸਾਹਿਬ ਜਾਣਦੇ ਸਨ ਕਿ ਦਸਵੇਂ ਜਾਮੇ ਚ ਇੱਥੇ ਅਨੇਕ ਪ੍ਰਕਾਰ ਦੇ ਚੋਜ ਕਰਨੇ ਨੇ, ਜੰਗ ਯੁੱਧ ਲੜਨੇ ਹਨ, ਉਹ ਸਾਰੀ ਭਵਿੱਖਿਅਤ ਨੂੰ ਵਿਚਾਰ ਕੇ ਤਾਂਹੀਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਵਸਾਇਆ ਹੈ। ਆਓ ਸਾਰੀ ਸੰਗਤ ਆਪਣੀਆਂ ਸੁਰਤੀਆਂ ਤੇ ਵਰਤੀਆਂ ਨੂੰ ਸਤਿਗੁਰਾਂ ਦੇ ਪਵਿੱਤਰ ਚਰਨਾਂ ਨਾਲ ਜੋੜੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਿਗੁਰ ਹਿਰਦੈ ਵਿਚਾਰ ਕਰ, ਬਿਖਪੁਰ ਕੀ ਦਿਸ਼ਦੌਣ।
ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਹੈ ਔਰ ਆਨੰਦਪੁਰ ਸਾਹਿਬ ਦੀਆਂ ਦੋਹਾਂ ਦਿਸ਼ਾਵਾਂ ਵੱਲ ਵੇਖਿਆ, ਆਨੰਦਪੁਰ ਸਾਹਿਬ ਦੇ ਸੱਜੇ ਵੀ ਵੇਖਿਆ, ਆਨੰਦਪੁਰ ਸਾਹਿਬ ਦੇ ਖੱਬੇ ਪਾਸੇ ਵੀ ਵੇਖਿਆ ਹੈ, ਦੋਹਾਂ ਦਿਸ਼ਾਵਾਂ ਵੱਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਹੈ।
ਉਤੇ ਮਸੰਦਨ ਸਹਿਤ ਥਿਤ ਚੜ ਕਰ ਉੱਚੇ ਪੌਣ।
ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਪੌਣਾਂ ਤੇ ਜਿੱਥੇ ਮਹਿਲ ਉਸਾਰੇ ਨੇ ਸਤਿਗੁਰਾਂ ਦੇ, ਉਹਨਾਂ ਮਹਿਲਾਂ ਦੀ ਛੱਤ ਤੇ ਚੜ ਕੇ ਉੱਚੇ ਚੜ ਕੇ ਦੂਰ ਤੱਕ ਸਤਿਗੁਰਾਂ ਨੇ ਸੋਹਣੇ ਮਕਾਨ ਬਣੇ ਵੇਖੇ ਨੇ, ਨਗਰ ਦੀ ਸੁੰਦਰਤਾ ਵੇਖੀ ਹੈ। ਜਦੋਂ ਨਗਰ ਵਸ ਗਿਆ, ਬੜੀ ਸੋਹਣੀ ਸੁੰਦਰ ਨਗਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਸੀ ਹੈ, ਜਿਹਦੇ ਚ ਬਹੁਤ ਸਾਰੇ ਮਸੰਦ ਵੀ ਸਤਿਗੁਰੂ ਜੀ ਦੇ ਚਰਨਾਂ ਚ ਹਨ।
ਇੱਕ ਦਿਸ਼ ਧਾਰ ਸੈਲ ਜੁੱਤ ਸੈਲ,
ਨਗਰ ਦੇ ਇੱਕ ਪਾਸੇ ਨਿਗਾਹ ਮਾਰੀ ਹੈ ਤੇ ਪਹਾੜਾਂ ਦੀ ਧਾਰ ਨਜ਼ਰ ਆਉਂਦੀ ਹੈ। ਪਹਾੜਾਂ ਦੀ ਧਾਰ ਦਾ ਮਤਲਬ ਹੈ ਵੀ ਇੱਕ ਪਹਾੜ ਫਿਰ ਦੂਸਰਾ ਫਿਰ ਤੀਸਰਾ, ਏਦਾਂ ਕਤਾਰ ਦੇ ਵਿੱਚ ਪਹਾੜ ਖੜੇ ਹੋਏ ਨੇ।
ਸੁੰਦਰ ਸੈਲ,
ਬੜੇ ਸੋਹਣੇ ਸੁੰਦਰ ਪਹਾੜਾਂ ਦਾ ਰਮਣੀਕ ਨਜ਼ਾਰਾ ਹੈ ਔਰ ਉਹਨਾਂ ਪਹਾੜਾਂ ਦੇ ਉੱਤੇ ਹਰੇ ਰੰਗ ਦੇ ਤਰੋਵਰ, ਤਰੋਵਰ ਕਹਿੰਦੇ ਨੇ ਦਰਖਤਾਂ ਨੂੰ, ਦਰਖਤ ਵੀ ਬੜੇ ਸੁੰਦਰ, ਪਹਾੜਾਂ ਦੇ ਉੱਤੇ ਹਰਿਆਵਲੀ ਹਰਿਆਵਲ ਉਹ ਨਜ਼ਰ ਆਉਂਦੀ ਹੈ, ਦਿਸਦੀ ਹੈ।
ਦੁਤੀਆ ਦਿਸ਼ਾ ਦੇਖ ਫੇਰ ਤਹੇਰਾ,
ਕਹਿੰਦੇ ਫੇਰ ਨਾਲ ਹੀ ਇੱਕ ਪਾਸੇ ਉੱਪਰਲਾ ਤੁੰਗ ਨਜ਼ਰ ਆਉਂਦਾ ਜੋ ਨੈਣਾ ਦੇਵੀ ਦਾ ਟਿੱਲਾ ਹੈ। ਉਹ ਪਹਾੜ ਤੁਸੀਂ ਅੱਜ ਵੀ ਆਨੰਦਪੁਰ ਸਾਹਿਬ ਜਾਓ ਤੇ ਨੈਣਾ ਦੇਵੀ ਦਾ ਜਿਹੜਾ ਟਿੱਲਾ ਹੈ ਉਹ ਸਭ ਤੋਂ ਉੱਚਾ ਨਜ਼ਰ ਆਉਂਦਾ, ਆਨੰਦਪੁਰ ਸਾਹਿਬ ਤੋਂ ਸਾਰੇ ਪਾਸਿਓਂ ਦਿਸਦਾ ਉੱਚਾ ਟਿੱਲਾ ਹੈ। ਤੇ ਇੱਕ ਪਾਸੇ ਨੈਣਾ ਦੇਵੀ ਦਾ ਉੱਚਾ ਟਿੱਲਾ ਹੈ। ਇਸ ਪ੍ਰਕਾਰ ਨਾਲ ਨਗਰ ਦੀ ਜਿਹੜੀ ਦੂਸਰੀ ਬਾਹੀ ਹੈ, ਨਗਰ ਆਨੰਦਪੁਰ ਸਾਹਿਬ ਦਾ ਜਿਹੜਾ ਦੂਸਰਾ ਪਾਸਾ ਹੈ,
ਤਦਰਵ ਕੇਰ ਪ੍ਰਵਾਹ ਬਡੇਰਾ,
ਉਧਰ ਸਤਲੁਜ ਦਰਿਆ ਵਗਦਾ ਹੈ। ਸਤਦਰਵ ਦਾ ਮਤਲਬ ਹੁੰਦਾ ਵੀ ਜਿਹੜੀਆਂ ਸੱਤ ਧਾਰਾਵਾਂ ਹੋ ਕੇ ਵਗੇ, ਛਤ ਛਤ ਨਾਮ ਸੌ ਦਾ ਹੈ, ਸੌ ਧਾਰਾਵਾਂ ਹੋ ਕੇ ਵਗਣ ਵਾਲਾ ਦਰਿਆ ਯਾਨੀ ਕਿ ਸਤਲੁਜ ਦਰਿਆ। ਕਹਿੰਦੇ ਇੱਕ ਪਾਸੇ ਸਤਲੁਜ ਦਰਿਆ ਵੇਖਦੇ ਨੇ, ਉਹਦਾ ਬੜਾ ਸੁੰਦਰ ਪ੍ਰਵਾਹ, ਜਲ ਦਾ ਪ੍ਰਵਾਹ ਨਜ਼ਰ ਆਉਂਦਾ ਹੈ।
ਹੋ ਤੇ ਆਨੰਦ ਪਿਖੇ ਅਬਰਾਮੋ ਯਾ ਤੇ ਤਰ ਆਨੰਦਪੁਰ ਨਾਮੋ,
ਬੜੇ ਸੋਹਣੇ ਆਨੰਦ ਨਜ਼ਰ ਆਉਂਦੇ ਨੇ, ਚਾਰੇ ਪਾਸੇ ਆਨੰਦ ਹੀ ਆਨੰਦ ਹੈ। ਆਨੰਦਪੁਰ ਸਾਹਿਬ ਦੀ ਤਾਂ ਖਾਲਸਾ ਜੀ ਕਥਾ ਹੀ ਨਿਰਾਲੀ। ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ, ਪੰਥ ਖਾਲਸੇ ਦੀ ਜਨਮ ਭੂਮੀ ਹੈ, ਔਰ ਖਾਲਸੇ ਪੰਥ ਦਾ ਤਖ਼ਤ ਹੈ ਉਸ ਆਨੰਦਪੁਰ ਸਾਹਿਬ ਦੇ ਵਿੱਚ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਗੁਰੂ ਖਾਲਸਾ ਜੀ ਬੜਾ ਸੁੰਦਰ ਆਨੰਦਪੁਰ ਸਾਹਿਬ ਹੈ। ਮਹਾਰਾਜ ਜੀ ਨੇ ਜਦੋਂ ਚਾਰੇ ਪਾਸੇ ਕੋਠੇ ਤੇ ਚੜ੍ਹ ਕੇ ਵੇਖਿਆ ਨਾ, ਆਨੰਦ ਹੀ ਆਨੰਦ ਦਿਸਦਾ ਹੈ। ਇੱਕ ਪਾਸੇ ਦਰਿਆ ਵਗ ਰਿਹਾ, ਇੱਕ ਪਾਸੇ ਨੈਣਾ ਦੇਵੀ ਦਾ ਉੱਚਾ ਟਿੱਲਾ ਦਿਸਦਾ ਹੈ, ਇੱਕ ਪਾਸੇ ਪਹਾੜ, ਉਹਨਾਂ ਤੇ ਸੋਹਣੇ ਸੋਹਣੇ ਦਰਖਤ ਨਜ਼ਰ ਆਉਂਦੇ ਨੇ। ਅੱਜ ਕੱਲ੍ਹ ਤਾਂ ਆਨੰਦਪੁਰ ਸਾਹਿਬ ਦੀ ਰੂਪ ਰੇਖਾ ਕੁਝ ਬਦਲ ਗਈ ਹੈ। ਤੋ ਪਹਿਲਾਂ ਤਾਂ ਬਹੁਤ ਸਾਰੀ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਸੀ, ਬੜੇ ਬੜੇ ਸੁੰਦਰ ਕੱਚੇ ਛੋਟੇ ਪਹਾੜ ਦਿਸਿਆ ਕਰਦੇ ਸਨ। ਤੋ ਬਹੁਤ ਸੁੰਦਰ ਆਨੰਦ ਆਉਂਦਾ ਵੇਖ ਕੇ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਬੜਾ ਆਨੰਦ ਹੈ ਇੱਥੇ ਤਾਂ। ਮਹਾਰਾਜ ਜੀ ਨੇ ਨਗਰ ਦਾ ਨਾਮਕਰਨ ਕੀਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਨਾਮ ਰੱਖਿਆ? ਆਨੰਦਪੁਰ ਸਾਹਿਬ। ਨਗਰ ਦਾ ਨਾਮਕਰਨ ਕਰਕੇ ਸਤਿਗੁਰੂ ਜੀ ਨੇ ਨਗਰ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਹੈ।
ਜਿਸ ਦਿਨ ਤਰਿਓ ਸੋ ਨਾਮ ਗੁਸਾਏ,
ਜਿਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਦਾ ਨਾਂ ਰੱਖਿਆ ਨਾ ਆਨੰਦਪੁਰ ਸਾਹਿਬ,
ਤਿਸ ਤੇ ਨਿਸਾ ਭਈ ਜਬ ਆਏ,
ਉਹ ਦਿਨ ਜਦੋਂ ਬੀਤ ਗਿਆ ਜਿਸ ਦਿਨ ਨਾਂ ਰੱਖਿਆ ਆਨੰਦਪੁਰ ਸਾਹਿਬ ਦਾ, ਪਿੰਡ ਦਾ ਨਾਂ ਰੱਖਿਆ ਆਨੰਦਪੁਰ ਸਾਹਿਬ, ਉਹ ਦਿਨ ਬੀਤ ਗਿਆ ਤੇ ਰਾਤ ਦਾ ਸਮਾਂ ਹੋਇਆ। ਜਦੋਂ ਰਾਤ ਹੋਈ,
ਖਾਨ ਪਾਨ ਕਰ ਪੁੱਡਨ ਕੀਨਾ,
ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਸਾਰੇ ਸਿੱਖ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪ ਵੀ ਲੰਗਰ ਪ੍ਰਸ਼ਾਦਾ ਛੱਕ ਕੇ ਆਪਣੇ ਪਲਗਿਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਨੇ।
ਤਿਮਰ ਦਸੋ ਦਿਚ ਛਾਇਓ ਪੀਨਾ,
ਹਨੇਰਾ ਛਾ ਗਿਆ, ਚਾਰੇ ਪਾਸੇ ਹਨੇਰੀਆਂ ਰਾਤਾਂ ਸਨ, ਹਨੇਰਾ ਪੱਖ ਸੀ, ਇਸ ਕਰਕੇ ਕਹਿੰਦੇ ਬੜਾ ਗੂੜਾ ਹਨੇਰਾ ਚਾਰੇ ਪਾਸੇ ਛਾ ਗਿਆ।
ਤਬ ਇੱਕ ਦਾਨਵ ਆਵਨ ਚਇਓ,
ਜਦੋਂ ਹਨੇਰਾ ਛਾ ਗਿਆ, ਇਹ ਉਸ ਦਿਨ ਦੀ ਗੱਲ ਹੈ ਜਦੋਂ ਸਤਿਗੁਰਾਂ ਨੇ ਨਗਰ ਦਾ ਨਾਂ ਆਨੰਦਪੁਰ ਸਾਹਿਬ ਰੱਖਿਆ, ਕਿਉਂਕਿ ਪਹਿਲਾ ਨਾਂ ਇਹਦਾ ਮਾਖੋਵਾਲ ਸੀ। ਤੋ ਮਹਾਰਾਜ ਜੀ ਨੇ ਨਾਂ ਬਦਲ ਕੇ ਤਬਦੀਲ ਕਰ ਦਿੱਤਾ, ਨਵਾਂ ਜੋ ਵਸਾਇਆ ਨਗਰ, ਆਨੰਦ ਵੇਖ ਕੇ ਆਖਿਆ ਇਹ ਤਾਂ ਆਨੰਦਪੁਰ ਸਾਹਿਬ ਹੈ। ਜਿਸ ਦਿਨ ਨਾਂ ਬਦਲਿਆ ਉਸ ਦਿਨ ਰਾਤ ਨੂੰ ਸਤਿਗੁਰੂ ਜੀ ਬਿਰਾਜਮਾਨ ਸੀ, ਪਲੰਘੇ ਤੇ ਲੇਟੇ ਹੋਏ ਸਨ, ਕਿ ਬਹੁਤ ਭਿਆਨਕ ਦਾਨਵ, ਜਿਹਨੂੰ ਦੈਂਤ ਕਹਿ ਸਕਦੇ ਹਾਂ, ਬੜਾ ਭਿਆਨਕ ਦੈਂਤ ਹੈ, ਇਹ ਦੈਂਤ ਚੱਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ।
ਬਹੁਤ ਦੁਰਗੰਧਿਤ ਵਾਯੂ
ਭਇਓ, ਜਦੋਂ ਇਹ ਦੈਂਤ ਚੱਲ ਕੇ ਆਇਆ ਤੇ ਦੁਰਗੰਧੀ ਵਾਲੀ ਮੁਸ਼ਕ ਆਉਂਦੀ ਸੀ, ਇਹੋ ਜਿਹੀ ਹਵਾ ਚੱਲ ਪਈ, ਕਿਉਂਕਿ ਜਿੱਥੇ ਮਾੜੀਆਂ ਤੇ ਬਦਰੂਹਾਂ ਆਉਂਦੀਆਂ ਨੇ ਉਹਨਾਂ ਨਾਲ ਬਦਬੂ ਫੈਲੀ ਹੁੰਦੀ, ਉੱਥੋਂ ਜਦੋਂ ਹਵਾ ਚੱਲਦੀ ਹੈ ਜਿੱਥੇ ਬਦਰੂਹਾਂ ਭੈੜੀਆਂ ਰੂਹਾਂ ਵਸਦੀਆਂ ਨੇ, ਉਹ ਹਵਾ ਦੇ ਵਿੱਚੋਂ ਦੁਰਗੰਧੀ ਆਉਣ ਲੱਗ ਪੈਂਦੀ ਹੈ, ਤੇ ਜਿੱਥੇ ਚੰਗੀਆਂ ਰੂਹਾਂ ਹੁੰਦੀਆਂ ਨੇ ਉੱਥੋਂ ਸੁਗੰਧੀ ਆਉਂਦੀ ਹੈ। ਇਸੇ ਕਰਕੇ ਜਿੱਥੇ ਧਰਮ ਸਥਾਨ ਨੇ ਜਾਂ ਭਲੇ ਸਥਾਨ ਨੇ ਉੱਥੇ ਸੁਗੰਧੀ ਦਾ ਚਰਚਨ ਕੀਤਾ ਜਾਂਦਾ। ਇਤਰ ਫਲੇਲ ਆਦਿਕ ਜਿਵੇਂ ਗੁਰੂ ਘਰਾਂ ਦੇ ਵਿੱਚ ਵੀ ਜਾਂ ਧਾਰਮਿਕ ਮੰਦਰ ਨੇ ਉਹਨਾਂ ਵਿੱਚ ਵੀ ਸੁਗੰਧੀ ਇਸ ਕਰਕੇ ਫੈਲਾਈ ਜਾਂਦੀ ਹੈ ਕਿ ਇੱਥੇ ਦੇਵਰੂਹਾਂ ਆਉਂਦੀਆਂ ਨੇ, ਬਦਰੂਹਾਂ ਨਹੀਂ ਆ ਸਕਦੀਆਂ, ਤੇ ਦੇਵਰੂਹਾਂ ਆਉਂਦੀਆਂ ਨੇ ਉਹਨਾਂ ਨੂੰ ਸੁਗੰਧੀ ਪਸੰਦ ਹੈ, ਤੇ ਜਿਹੜੀਆਂ ਦਾਨਵੀ ਰੂਹਾਂ ਹੁੰਦੀਆਂ ਨੇ ਭੈੜੀਆਂ ਬਦਰੂਹਾਂ, ਉਹਨਾਂ ਨਾਲ ਦੁਰਗੰਧੀ ਦਾ ਵਾਸਾ ਹੁੰਦਾ, ਦੁਰਗੰਧੀ ਦੀ ਮੁਸ਼ਕ ਆਉਂਦੀ ਹੈ ਉਹਨਾਂ ਦੇ ਕੋਲੋਂ। ਕਹਿੰਦੇ ਜਦੋਂ ਇਹ ਦੈਂਤ ਆਇਆ ਚੱਲ ਕੇ ਤੇ ਹਵਾ ਚੱਲੀ, ਹਵਾ ਵਿੱਚੋਂ ਵੀ ਮੁਸ਼ਕ ਆਉਂਦੀ ਸੀ, ਹਵਾ ਵਿੱਚੋਂ ਵੀ ਦੁਰਗੰਧੀ ਆਉਂਦੀ ਸੀ, ਇਹੋ ਜੀ ਹਵਾ ਚੱਲੀ।
ਜਬ ਬਦਬੋਏ ਗੁਰੂ ਕੋ ਆਏ,
ਗੁਰੂ ਜੀ ਲੇਟੇ ਹੋਏ ਸੀ ਨੌਵੇਂ ਪਾਤਸ਼ਾਹ, ਅਚਨਚੇਤ ਹਵਾ ਦੇ ਵਿੱਚੋਂ ਮਹਾਰਾਜ ਜੀ ਨੂੰ ਦੁਰਗੰਧੀ ਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਹਵਾ ਬੜੀ ਸੁੰਦਰ ਚੱਲਦੀ ਸੀ, ਅਚਾਨਕ ਹਵਾ ਦੇ ਵਿੱਚੋਂ ਇਹ ਮੁਸ਼ਕ ਆਉਣ ਲੱਗ ਪਈ ਹੈ, ਦੁਰਗੰਧੀ ਆਉਣ ਲੱਗ ਪਈ ਹੈ।
ਮੁਖ ਤੇ ਬਸਨ ਠਾਨ ਸਹਿ ਸਾਈ,
ਮਹਾਰਾਜ ਜੀ ਨੇ ਇੱਕਦਮ ਆਪਣੇ ਚਿਹਰੇ ਤੇ ਕੱਪੜਾ ਲਿਆ ਹੋਇਆ ਸੀ ਲਾਇਆ, ਵੀ ਦੁਰਗੰਧੀ ਕਿੱਥੋਂ ਆ ਰਹੀ, ਕਿਉਂਕਿ ਦਾਨਵ ਆਇਆ ਸੀ ਨਾ, ਉਹ ਦੈਂਤ ਆਇਆ ਸੀ ਚੱਲ ਕੇ, ਤੇ ਹਵਾ ਵਿੱਚੋਂ ਵੀ ਦੁਰਗੰਧੀ ਆਉਂਦੀ ਸੀ। ਜਦੋਂ ਮਹਾਰਾਜ ਜੀ ਨੂੰ ਦੁਰਗੰਧੀ ਆਈ ਲੇਟਿਆਂ ਹੋਇਆਂ ਨੂੰ, ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਛੇਤੀ ਨਾਲ ਆਪਣੇ ਚਿਹਰੇ ਤੋਂ ਕੱਪੜਾ ਲਾਇਆ।
ਕਰੇ ਉਹ ਬਿਲੋਕਨ ਦਿਸ ਦਿਸ ਪੌਰ,
ਮਹਾਰਾਜ ਜੀ ਨੇ ਦਰਵਾਜੇ ਵੱਲ ਵੇਖਿਆ ਜਿੱਥੇ ਸਤਿਗੁਰੂ ਜੀ ਕਮਰੇ ਚ ਲੇਟੇ ਹੋਏ ਸੀ, ਉਸੇ ਕਮਰੇ ਦੇ ਮਕਾਨ ਦੇ ਦਰਵਾਜੇ ਵੱਲ ਸਤਿਗੁਰੂ ਜੀ ਨੇ ਵੇਖਿਆ।
ਦਾਰਨ ਬੇਕ ਤਰਿਓ ਤਿਸ ਠੌਰ,
ਮਹਾਰਾਜ ਜੀ ਨੇ ਦਰਵਾਜੇ ਵੱਲ ਵੇਖਿਆ ਤੇ ਦਾਨਵ ਖੜਿਆ, ਬੜਾ ਭਿਆਨਕ ਰੂਪ ਹੈ ਉਹਦਾ, ਬੜਾ ਵਿਕਰਾਲ ਰੂਪ ਹੈ, ਦਾਰਨ ਵੇਖਦਿਆਂ ਹੀ ਡਰ ਲੱਗਦਾ ਹੈ, ਇਹੋ ਜਿਹਾ ਭਿਆਨਕ ਰੂਪ ਵਾਲਾ ਇੱਕ ਦਾਨਵ ਇੱਕ ਦੈਂਤ ਸਤਿਗੁਰਾਂ ਨੇ ਖੜਾ ਵੇਖਿਆ।
ਮਹਾ ਭਿਆਨਕ ਰੂਪ ਦਿਖਾਵਾ, ਜੇ ਕੋ ਪਿਖੇ ਤਰਾਸ ਨਰ ਪਾਵਾ,
ਉਹਨੇ ਆ ਕੇ ਆਪਣਾ ਬੜਾ ਭਿਆਨਕ ਤੇ ਵਿਕਰਾਲ ਰੂਪ ਵਿਖਾਇਆ ਸਤਿਗੁਰਾਂ ਨੂੰ, ਇੰਨਾ ਵਿਕਰਾਲ ਤੇ ਭਿਆਨਕ ਰੂਪ ਸੀ ਵੀ ਜੇ ਕੋਈ ਵੇਖ ਲਵੇ ਤੇ ਵੇਖਦਿਆਂ ਡਰ ਜਾਏ, ਵੇਖਦਿਆਂ ਉਹਦੇ ਪ੍ਰਾਣ ਨਿਕਲ ਜਾਣ, ਇੰਨਾ ਡਰ ਲੱਗ ਜਾਏ, ਇੰਨਾ ਡਰ ਦੇ ਨਾਲ ਉਹਦੇ ਸਾਹ ਸੁੱਕ ਜਾਣ, ਜਿਹੜਾ ਕੋਈ ਵੇਖ ਲਵੇ, ਇੰਨਾ ਡਰਾਵਲਾ ਇਹਦਾ ਭਿਆਨਕ ਰੂਪ ਹੈ ਇਸ ਦਾ।
ਸੀਸ ਮਹਾਨ ਬਿਖਾਨ ਖਰੇ ਖਰ,
ਕਹਿੰਦੇ ਇਹਦਾ ਸਿਰ ਬੜਾ ਵੱਡਾ, ਏਦਾਂ ਜਾਪਦਾ ਵੀ ਬੜੇ ਵੱਡੇ ਵੱਡੇ ਪਹਾੜ ਖੜੇ ਹੋਏ ਨੇ, ਤੇ ਕਹਿੰਦੇ ਸਿਰ ਤੇ ਵੀ ਬੜੇ ਭਿਆਨਕ ਰੂਪ ਦਾ ਆਕਾਰ ਬਣਿਆ, ਜਿਹੜੇ ਇਹਦੇ ਸਿਰ ਦੇ ਕੇਸ ਸੀ ਖੜੇ ਹੋਏ ਸਨ, ਕਿਉਂਕਿ ਪ੍ਰੇਤ ਜਿਹੜੇ ਨੇ ਸਿਰ ਦੇ ਵਾਲ ਜਿਹੜੇ ਨੇ ਬੜੇ ਭਿਆਨਕ ਨੇ ਇਸ ਦੇ ਦਾਨਵ ਦੇ, ਕਹਿੰਦੇ ਸਿਰ ਦੇ ਕੇਸ ਬੜੇ ਖਿੰਡੇ ਹੋਏ ਭਿਆਨਕ ਹਨ।
ਲਾਲ ਵਿਸਾਲ ਕਰਾਲ ਬਾਲ ਧਰ,
ਇਹਦੇ ਜਿਹੜੇ ਕੇਸਾਂ ਦਾ ਰੰਗ ਹੈ ਉਹ ਲਾਲ ਰੰਗ ਦਾ ਹੈ, ਲਾਲ ਰੰਗ ਦੇ ਵਾਲ ਬੜੇ ਕਰਾਲ ਬੜੇ ਭਿਆਨਕ ਦਿਸਦੇ ਨੇ।
ਉਠਨ ਕੋ ਚਾਟਤ ਬੜ ਜੀਹਾ,
ਇਹਦੀ ਜੀਭ ਬੜੀ ਭਿਆਨਕ ਲਾਲ ਸੁਰਖ ਲਹੂ ਨਾਲ ਭਿੱਜੀ ਹੋਈ, ਉਹਦੇ ਨਾਲ ਆਪਣੀ ਆਪਣਿਆਂ ਬੁੱਲਾਂ ਨੂੰ ਚੱਟਦਾ, ਆਪਣੀ ਜੀਭ ਦੇ ਨਾਲ ਮੂੰਹ ਦੇ ਵਿੱਚੋਂ ਬਾਹਰ ਕੱਢਦਾ ਹੈ ਤੇ ਆਪਣਿਆਂ ਬੁੱਲਾਂ ਨੂੰ ਆਪਣੀ ਜੀਭ ਦੇ ਨਾਲ ਚੱਟਦਾ ਹੈ।
ਰਕਤ ਬਿਲੋ ਚਿੰਨ ਦਾਰਨ ਦੀਆ,
ਹਾਂ ਲਾਲ ਸੁਰਖ ਨੇ ਜਿਵੇਂ ਅੱਗ ਬਲਦੀ ਹੋਵੇ ਏਦਾਂ ਦੇ ਨੇਤਰ ਨੇ ਸਦੈਂਤ ਦੇ, ਅੱਖਾਂ ਬੜੀਆਂ ਭਿਆਨਕ ਨੇ, ਅੱਖਾਂ ਬਲਦੀਆਂ ਨੇ, ਅੱਖਾਂ ਲਾਲ ਸੁਰਖ ਨੇ ਜਿਵੇਂ ਅੱਖਾਂ ਵਿੱਚ ਖੂਨ ਉਤਰਿਆ ਹੋਵੇ।
ਸ਼ਮਸ ਲਾਲ ਵੀ ਲਾਲ ਬਡੇਰੇ,
ਇਹਦੀ ਦਾੜੀ ਵੀ ਹੈ ਮੂੰਹ ਤੇ ਦਾੜੀ ਵੀ ਬੜੀ ਭਿਆਨਕ ਲਾਲ ਰੰਗ ਦੀ ਹੈ, ਉਹ ਵੀ ਬੜੀ ਵਾਹੀ ਕੋਈ ਨੀ ਹੋਈ, ਖਿੰਡੀ ਹੋਈ ਬੜੀ ਭਿਆਨਕ ਨਜ਼ਰ ਆਉਂਦੀ ਹੈ।
ਗਰ ਮੈਂ ਕਰ ਮੈਂ ਹੱਡ ਕਨੇਰੇ,
ਗਲ ਦੇ ਵਿੱਚ ਵੀ ਇਹਨੇ ਹੱਡੀਆਂ ਦੀ ਮਾਲਾ ਜੀ ਪਾਈ ਹੋਈ ਹੈ ਤੇ ਹੱਥਾਂ ਦੇ ਵਿੱਚ ਵੀ ਜਿਵੇਂ ਕੜੇ ਪਾਉਂਦੇ ਨੇ, ਕੜਿਆਂ ਦੀ ਥਾਂ ਤੇ ਇਹਨੇ ਨਿੱਕੀਆਂ ਨਿੱਕੀਆਂ ਹੱਡੀਆਂ ਪਰੋ ਕੇ ਧਾਗਿਆਂ ਦੇ ਵਿੱਚ ਆਪਣੇ ਹੱਥਾਂ ਚ ਵੀ ਪਾਈਆਂ ਹੋਈਆਂ, ਏਦਾਂ ਦੀਆਂ ਮਾਲਾਵਾਂ, ਗਲ ਦੇ ਵਿੱਚ ਵੀ ਹੱਡਾਂ ਦੀ ਮਾਲਾ ਹੈ ਤੇ ਹੱਥਾਂ ਦੇ ਵਿੱਚ ਵੀ ਹੱਡੀਆਂ ਦੀ ਮਾਲਾ ਬਣਾ ਕੇ ਪਾਈ ਹੋਈ ਹੈ।
ਕਾਲੋ ਰੰਗ ਅੰਗ ਸਭ ਕੇਰਾ,
ਸਾਰੇ ਸਰੀਰ ਦਾ ਰੰਗ ਕਾਲਾ ਸ਼ਾਹ ਹੈ, ਚਿਹਰਾ ਵੀ ਕਾਲਾ ਹੈ, ਸਰੀਰ ਵੀ ਕਾਲਾ ਸ਼ਾਹ, ਬੜਾ ਭਿਆਨਕ ਰੂਪ ਹੈ।
ਥੂਲ ਉਧਰ ਅਲ ਧਮਨੀ ਹੇਰਾ,
ਔਰ ਇਹਦਾ ਜਿਹੜਾ ਪੇਟ ਹੈ ਥੂਲ ਹੈ ਬਹੁਤ ਵਧਿਆ ਹੋਇਆ, ਉਹਦੇ ਵਿੱਚੋਂ ਧਮਨੀਆਂ ਨਾੜੀਆਂ ਦਿਸਦੀਆਂ ਨੇ, ਬੜੀਆਂ ਭਿਆਨਕ ਨਾੜਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਦੇ ਪੇਟ ਦੇ ਵਿੱਚੋਂ।
ਹੱਥ ਮੈਂ ਨਰ ਮੁੰਡ ਵਜਾਵੈ,
ਹੱਥ ਦੇ ਵਿੱਚ ਇੱਕ ਮੁਰਦੇ ਬੰਦੇ ਦੀ ਖੋਪੜੀ ਫੜੀ ਹੋਈ ਤੇ ਉਹਦੀ ਢੋਲਕੀ ਵਜਾ ਰਿਹਾ, ਜਿਵੇਂ ਕੋਈ ਡਮਰੂ ਵਜਾਉਂਦਾ ਨਾ, ਏਦਾਂ ਡਮਰੂ ਵਾਂਗਰ ਹੱਥ ਵਿੱਚ ਇੱਕ ਮੁਰਦੇ ਇਨਸਾਨ ਦੀ ਖੋਪੜੀ ਲਈ ਹੋਈ ਉਹ ਆਪਣੇ ਹੱਥ ਦੇ ਨਾਲ ਵਜਾਉਂਦਾ ਹੈ।
ਕਰੂਰ ਦ੍ਰਿਸ਼ਟ ਤੇ ਗੁਰਨ ਡਰਾਵੈ,
ਔਰ ਬੜੀ ਕਰੂਰ ਦ੍ਰਿਸ਼ਟੀ ਕਰਕੇ ਗੁੱਸੇ ਨਾਲ ਸਤਿਗੁਰੂ ਜੀ ਵੱਲ ਵੇਖਦਾ ਤੇ ਮਹਾਰਾਜ ਜੀ ਨੂੰ ਡਰਾਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿਹੜੇ ਕਹਿੰਦੇ ਨੇ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਤਾਨ, ਉਹਨਾਂ ਨੂੰ ਡਰਾਵਾ ਦਿੰਦਾ ਹੈ, ਕਰੂਰ ਦ੍ਰਿਸ਼ਟੀ ਨਾਲ ਸਤਿਗੁਰਾਂ ਵੱਲ ਵੇਖਦਾ ਹੈ ਤੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਡਰਾਵਾ ਦਿੰਦਾ ਹੈ।
ਅਬ ਹਮ ਖੈ ਕਿਆ ਸੰਗ ਕਹਿ
ਤੇ ਮੂੰਹ ਤੋਂ ਡਰਾਵਾ ਦਿੰਦਿਆਂ ਬੋਲਦਾ ਕਹਿੰਦਾ ਹੁਣ ਮੈਂ ਖਾ ਜਾਵਾਂਗਾ ਆਪਣੀ ਘਰ ਵਾਲੀ ਪਰਿਵਾਰ ਸਮੇਤ ਤੁਹਾਨੂੰ ਮੈਂ ਤੁਹਾਨੂੰ ਚਬਾ ਹੀ ਜਾਵਾਂਗਾ ਭੱਖ ਹੀ ਜਾਵਾਂਗਾ ਏਦਾਂ ਆਪਣੇ ਮੂੰਹ ਤੋਂ ਬੋਲਦਾ
ਕਹਿ ਤ੍ਰਿਪਤ ਰਕਤ ਬਿੰਦ ਜਬ ਲੈ
ਕਹਿੰਦਾ ਜਦੋਂ ਮੈਂ ਤੁਹਾਡਾ ਖੂਨ ਪੀਵਾਂਗਾ ਤੁਹਾਡੇ ਖੂਨ ਨੂੰ ਪੀਵਾਂਗਾ ਫਿਰ ਮੈਂ ਤ੍ਰਿਪਤ ਹੋਵਾਂਗਾ ਫਿਰ ਮੈਂ ਰੱਜਾਂਗਾ
ਨਿਜ ਪੁਰ ਹਮਰੋ ਬਾਸ ਬਸਾਇਓ ਤਨਕ ਨਹੀਂ ਉਰ ਮੈਂ ਡਰ ਪਾਇਓ
ਕਹਿੰਦਾ ਵੀ ਜਿੱਥੇ ਸਾਡਾ ਵਾਸਾ ਸੀ ਜਿਹੜੀ ਜਗ੍ਹਾ ਤੇ ਮੇਰਾ ਨਿਵਾਸ ਸੀ ਮੇਰੇ ਟੱਬਰ ਦਾ ਮੇਰੇ ਪਰਿਵਾਰ ਦਾ ਪ੍ਰੇਤਾਂ ਦੇ ਜੈਂਤਾਂ ਦੇ ਪਰਿਵਾਰ ਵੀ ਹੁੰਦੇ ਨੇ ਕਹਿੰਦਾ ਮੇਰਾ ਟੱਬਰ ਪਰਿਵਾਰ ਜਿੱਥੇ ਵਸਦਾ ਸੀ ਉੱਥੇ ਤੁਸੀਂ ਆਪਣਾ ਨਗਰ ਵਸਾ ਦਿੱਤਾ ਹੈ ਉੱਥੇ ਤੁਸੀਂ ਆਪਣੇ ਨਗਰ ਦਾ ਵਸੇਬਾ ਕਰ ਦਿੱਤਾ ਹੈ ਖਾਲਸਾ ਜੀ ਹੁਣ ਤਾਂ ਪੱਛਮੀ ਸਭਿਅਤਾ ਦੇ ਜਿਹੜੇ ਲੋਕ ਨੇ ਉਹ ਵੀ ਪ੍ਰੇਤਾਂ ਤੇ ਭੂਤਾਂ ਦੇ ਵਿੱਚ ਯਕੀਨ ਕਰਨ ਲੱਗ ਪਏ ਵੀ ਇਹ ਵੀ ਹੁੰਦੇ ਨੇ ਇੱਕ ਇਹੋ ਜਿਹਾ ਦ੍ਰਿਸ਼ ਮੰਡਲ ਹੈ ਜਿਹਦੇ ਚ ਇਹ ਵੀ ਵਿਚਰਦੇ ਨੇ ਗੁਰਬਾਣੀ ਦਾ ਫੈਸਲਾ ਜੋ ਆਪਾਂ ਤਾਂ ਗੁਰਬਾਣੀ ਅਨੁਸਾਰ ਚੱਲਣਾ ਗੁਰਬਾਣੀ ਕਹਿੰਦੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਗੁਰਬਾਣੀ ਕਹਿੰਦੀ ਹੈ ਵੀ ਬਹੁਤ ਸਾਰੇ ਭੂਤ ਪ੍ਰੇਤ ਆਦਿਕ ਵੀ ਰਹਿੰਦੇ ਨੇ ਸੰਸਾਰ ਦੇ ਵਿੱਚ ਉਹਨਾਂ ਦਾ ਵੀ ਵਾਸਾ ਹੈ ਉਹ ਵੀ ਆਪਣਾ ਕੰਮ ਕਰ ਰਹੇ ਨੇ ਉਹ ਵੀ ਇੱਕ ਮੰਡਲ ਦੇ ਵਿੱਚ ਵਿਚਰਦੇ ਨੇ ਉਹਨਾਂ ਦੀਆਂ ਸੂਖਮ ਦੇਹਾਂ ਨੇ ਤੇ ਸੂਖਮ ਰੂਪ ਦੇ ਵਿੱਚ ਉਹ ਵਰਤਦੇ ਨੇ ਬੜਾ ਭਿਆਨਕ ਰੂਪ ਹੁੰਦਾ ਉਹਨਾਂ ਦਾ ਵਰਤਾਰਾ ਵੀ ਬੜਾ ਭਿਆਨਕ ਹੁੰਦਾ ਹੈ ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ ਇਹ ਦੈਂਤ ਕਹਿੰਦਾ ਇਹਨਾਂ ਨੂੰ ਖਾ ਜਾਵਾਂਗੇ ਜਿੱਥੇ ਅਸੀਂ ਰਹਿੰਦੇ ਸੀ ਸਾਡੀ ਜਗ੍ਹਾ ਤੇ ਆ ਕੇ ਇਹਨਾਂ ਨੇ ਨਿਵਾਸ ਕਰ ਲਿਆ ਆਪਣਾ ਵਸੇਬਾ ਕਰ ਲਿਆ ਸਾਡਾ ਡਰ ਨਹੀਂ ਮੰਨਿਆ ਸਾਡਾ ਭੈ ਨਹੀਂ ਮੰਨਿਆ
ਇਮ ਬੋਲਤ ਕੋ ਸੁਨ ਰਿਸ ਧਰਕੈ ਤਨਕ ਤੜਿਓ ਟਿਗ ਗੁਰੂ ਗੈ ਕਰਕੈ
ਜਦੋਂ ਇਹ ਗੁੱਸੇ ਚ ਬੋਲ ਰਿਹਾ ਸੀ ਨਾ ਮਹਾਰਾਜ ਜੀ ਨੂੰ ਡਰਾਉਣ ਵਾਸਤੇ ਮਹਾਰਾਜ ਜੀ ਵੀ ਅੱਗੋਂ ਬੀਰਸ ਵਿੱਚ ਆ ਗਏ ਕਹਿੰਦੇ ਠਹਿਰ ਜਾ ਤੂੰ ਸਾਨੂੰ ਡਰਾਉਣਾ ਭੈ ਪੀਤ ਕਰਨਾ ਲਾਗੇ ਸਤਿਗੁਰਾਂ ਦਾ ਤਨਖ ਪਿਆ ਸੀ ਨੌਵੇਂ ਪਾਤਸ਼ਾਹ ਦਾ ਮਹਾਰਾਜ ਜੀ ਨੇ ਤਨਖ ਚੁੱਕ ਲਿਆ ਆਪਣੇ ਹੱਥ ਵਿੱਚ ਤੇ ਪੱਥਾ ਵੀ ਲਾਗੇ ਸੀ ਉਹਦੇ ਚੋਂ ਇੱਕ ਤੀਰ ਕੱਢ ਕੇ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿੱਚ ਜੜ ਲਿਆ
ਤੀਖਣ ਭੀਖਣ ਸੰਦਿਓ ਬਾਣ
ਬੜਾ ਤਿੱਖਾ ਭਿਆਨਕ ਤੀਰ ਸੀ ਜਦੋਂ ਚੱਲੇ ਮਹਾਰਾਜ ਜੀ ਦੀ ਕਮਾਨ ਚੋਂ ਜੇ ਚੱਲ ਜਾਂਦਾ ਤੇ ਕਈਆਂ ਨੂੰ ਵਿੰਨ ਦਿੰਦਾ ਇਹੋ ਜਿਹਾ ਤੀਰ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿੱਚ ਜੜਿਆ ਜੋ ਬੜਾ ਤਿੱਖਾ ਤੇ ਭਿਆਨਕ ਹੈ
ਜਬ ਖੈਂਚਿਓ ਕਰ ਬਾਹਨ ਤਾਨ
ਮਹਾਰਾਜ ਜੀ ਨੇ ਆਪਣੀਆਂ ਬਾਹਾਂ ਦਾ ਤਾਣ ਲਾ ਕੇ ਜਦੋਂ ਤੀਰ ਖਿੱਚਿਆ ਤੰਦੀ ਖਿੱਚੀ ਆ ਕਮਾਨ ਦੀ
ਲਖਿਓ ਪ੍ਰਤਾਪ ਸ਼ਕਤ ਮੈਂ ਮਹਾਨ
ਮਹਾਰਾਜ ਜੀ ਨੇ ਕਮਾਨ ਦਾ ਤੀਰ ਖਿੱਚਿਆ ਤੇ ਖਿੱਚ ਕੇ ਕਹਿੰਦੇ ਠਹਿਰ ਜਾ ਦਾਨਵਾ ਡਰਾਉਣਾ ਸਾਨੂੰ ਭੈ ਪੀਤ ਕਰਨ ਆਇਆ ਰੁਕੇ ਹੁਣ ਜਦੋਂ ਮਹਾਰਾਜ ਜੀ ਤੀਰ ਚਲਾਉਣ ਲੱਗੇ ਤੇ ਦਾਨਵ ਨੇ ਵੇਖਿਆ ਵੀ ਇਹ ਤਾਂ ਪ੍ਰਤਾਪੀ ਪੁਰਖ ਨੇ ਇਹਨਾਂ ਦਾ ਤਾਂ ਬੜਾ ਜਲਾਲ ਹੈ ਇਹ ਡਰਨ ਵਾਲੇ ਨਹੀਂ ਇਹ ਤਾਂ ਡਰਾਉਣ ਵਾਲੇ ਨੇ ਭੈ ਦੇਣ ਵਾਲੇ ਨੇ ਇਹਨਾਂ ਦੇ ਭੈ ਵਿੱਚ ਤਾਂ ਜਾਪਦਾ ਜਿਵੇਂ ਸਾਰੀ ਦੁਨੀਆਂ ਚੱਲਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਨੇ ਪ੍ਰਤਾਪ ਵੇਖਿਆ
ਮੋਕੋ ਪਿਕ ਸਧੀਰ ਥੇ ਰਹਿਆ
ਉਹਨੇ ਵੇਖਿਆ ਵੀ ਮੈਨੂੰ ਵੇਖ ਕੇ ਤਾਂ ਵੱਡੇ ਵੱਡੇ ਡਰ ਜਾਂਦੇ ਨੇ ਵੱਡੇ ਵੱਡੇ ਭੈ ਭੀਤ ਹੋ ਜਾਂਦੇ ਨੇ ਪਰ ਇਹ ਟਿਕ ਕੇ ਬੈਠੇ ਹੋਏ ਨੇ ਬੜੇ ਧੀਰਜ ਤੇ ਠਰੰਮੇ ਦੇ ਨਾਲ ਮਾੜਾ ਜਿਹਾ ਵੀ ਨਹੀਂ ਹਿੱਲੇ ਜੁੱਲੇ ਅਡੋਲ ਹੋ ਕੇ ਆਪਣੇ ਆਸਣ ਤੇ ਬੈਠੇ ਨੇ
ਐਸੋ ਹੋਏ ਨਾ ਸਰ ਕੋ ਛੋੜੈ
ਕਿਤੇ ਐਸਾ ਨਾ ਹੋਵੇ ਤੀਰ ਚਲਾ ਦੇਣ ਤੇ ਮੈਂ ਮਾਰਿਆ ਜਾਵਾਂ
ਅਜ਼ਮਤ ਬਲ ਤੇ ਮੁਰ ਉਰ ਫੋਰੈ
ਕਿਉਂਕਿ ਭਾਵੇਂ ਤੀਰ ਸਥੂਲ ਹੈ ਮੈਂ ਸੂਖਸ਼ਮ ਹਾਂ ਪਰ ਇਹ ਆਪਣੀ ਤਾਕਤ ਦੇ ਬਲ ਦੇ ਨਾਲ ਅਜ਼ਮਤ ਤਾਂ ਕਲਾ ਵੀ ਇਹਨਾਂ ਦੇ ਕੋਲ ਹੈ ਇਹ ਆਪਣੀ ਅਜ਼ਮਤ ਦੇ ਬਲ ਨਾਲ ਹੋ ਸਕਦਾ ਤੀਰ ਚਲਾ ਕੇ ਮੇਰੀ ਛਾਤੀ ਨੂੰ ਚੀਰ ਕੇ ਰੱਖ ਦੇਣ ਸਥੂਲ ਤੀਰ ਨਾਲ ਵੀ ਮੇਰੀ ਸੂਖਸ਼ਮ ਛਾਤੀ ਨੂੰ ਚੀਰ ਕੇ ਰੱਖ ਦੇਣ
ਤ੍ਰਸਤ ਹੋਏ ਕਰ ਤਬ ਕੇ ਗਿਆਇਓ
ਜਦੋਂ ਮਹਾਰਾਜ ਜੀ ਨੇ ਤੀਰ ਖਿੱਚਿਆ ਨਾ ਤੇ ਉਸੇ ਵੇਲੇ ਦਾਇਤ ਨੇ ਹੱਥ ਜੋੜ ਲਿਆ ਕਹਿੰਦਾ ਨਾ ਮਾਰਿਓ ਮਹਾਰਾਜ ਨਾ ਮਾਰਿਓ ਮੈਂ ਤੁਹਾਡਾ ਸੇਵਕ ਹਾਂ ਪਹਿਲਾਂ ਤਾਂ ਡਰਾਉਂਦਾ ਸੀ ਵੀ ਡਰ ਕੇ ਚਲੇ ਜਾਣਗੇ ਜਦੋਂ ਮਹਾਰਾਜ ਜੀ ਨੇ ਅੱਗੋਂ ਆਪਣਾ ਬੀਰਸ ਵਿਖਾਇਆ ਨਾ ਕਮਾਨ ਦਾ ਤੀਰ ਸਿੱਧਾ ਕੀਤਾ ਤੇ ਫਿਰ ਹੱਥ ਜੋੜ ਕੇ ਘਗਿਆਉਣ ਲੱਗ ਪਿਆ ਘਗਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ
ਕਰੇ ਕੋਪ ਗੁਰ ਬਾਕ ਅਲਾਇਓ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਨਾ ਮਾਰਿਓ। ਮਹਾਰਾਜ ਜੀ ਹੁਣ ਵੀਰ ਰਸ ਵਿੱਚ ਆਏ ਹੋਏ ਸੀ, ਨੌਵੇਂ ਪਾਤਸ਼ਾਹ ਤੀਰ ਹੱਥ ਵਿੱਚ। ਮਹਾਰਾਜ ਜੀ ਬੋਲੇ, ਕਹਿਣ ਲੱਗੇ ਇਸ ਦੈਂਤ ਨੂੰ,
ਖਲੋ ਹੋ ਤੁਝ ਜਾਨ ਨਾ ਦੇਹੈ, ਇੱਕ ਬਾਨ ਤੇ ਪ੍ਰਾਨ ਕਹਿ।
ਮਹਾਰਾਜ ਜੀ ਕਹਿੰਦੇ ਹੁਣ ਖਲੋਤਾ ਰਹੀ, ਹੁਣ ਜਾਈ ਨਾ ਕਿਤੇ, ਇੱਕੋ ਬਾਣ ਮਾਰਾਂਗੇ ਤੇਰੇ, ਇਸ ਬਾਣ ਨਾਲ ਪ੍ਰਾਣ ਕੱਢ ਲਵਾਂਗੇ, ਤੇਰੀ ਜਾਨ ਕੱਢ ਕੇ ਰੱਖ ਦਿਆਂਗੇ ਤੇਰੇ ਤਨ ਦੇ ਵਿੱਚੋਂ। ਮਹਾਰਾਜ ਸੱਚੇ ਪਾਤਸ਼ਾਹ ਨੇ ਏਦਾਂ ਵੀਰ ਰਸ ਵਿੱਚ ਆ ਕੇ ਬਚਨ ਕਹੇ।
ਹਿਲਿਓ ਡਰਾਵਨ ਅਪਰ ਨਰਨ ਕੋ,
ਤੂੰ ਹਿਲਿਆ ਹੋਇਆ ਨਾ ਦੂਜਿਆਂ ਨੂੰ ਡਰਾਉਣਾ, ਹੋਰ ਹੀ ਹੁੰਦੇ ਨੇ ਉਹ ਬੰਦੇ ਜਿਹੜੇ ਡਰ ਰੱਖਦੇ ਨੇ ਤੇਰੇ ਵਰਗਿਆਂ ਦਾ, ਤੂੰ ਹਿਲਿਆ ਹੋਇਆ ਦੂਜਿਆਂ ਨੂੰ ਡਰਾਉਣਾ।
ਛਿਨ ਮੈਂ ਕਰੈ ਨਾਸ ਤੂੰ ਤਨ ਕੋ,
ਅਸੀਂ ਤੇਰੇ ਇਸ ਤਨ ਦਾ ਇੱਕ ਛਿਨ ਚ ਨਾਸ ਕਰਕੇ ਰੱਖ ਦਿਆਂਗੇ, ਇਸ ਤੀਰ ਨਾਲ ਤੈਨੂੰ ਸਾੜ ਕੇ ਸਵਾਹ ਕਰਕੇ ਰੱਖ ਦਿਆਂਗੇ।
ਫੇਰ ਨਾ ਫੇਰਾ ਕਰੈ ਨਾ ਹੀਰੈ,
ਮੁੜ ਕੇ ਨੂੰ ਤੂੰ ਕਿਸੇ ਨੂੰ ਵੇਖਣ ਜੋਗਾ ਰਹੇਗਾ, ਨਾ ਡਰਾਉਣ ਜੋਗਾ ਰਹੇਗਾ, ਮੁੜ ਕੇ ਇੱਥੇ ਫੇਰਾ ਨਹੀਂ ਪਾਵੇਂਗਾ, ਨਾ ਹੀ ਤੂੰ ਹਜ ਨਜ਼ਰ ਆਵੇਗਾ।
ਸਹਿਤ ਕੁਟਮ ਹਤੈ ਇਸ ਬੀਰ,
ਜੀ ਕਹਿੰਦੇ ਤੇਰੇ ਟੱਬਰ ਸਮੇਤ ਤੈਨੂੰ ਮਾਰ ਦਿਆਂਗੇ ਅਸੀਂ ਇੱਕੋ ਤੀਰ ਨਾਲ, ਤੈਨੂੰ ਕੱਲੇ ਨੂੰ ਨੀ, ਜਿਹੜਾ ਤੇਰਾ ਟੱਬਰ ਹੈ ਜਿਹਨੂੰ ਕਹਿੰਦਾ ਤੂੰ, ਮੇਰਾ ਟੱਬਰ ਵੀ ਰਹਿੰਦਾ ਇੱਥੇ। ਮਹਾਰਾਜ ਕਹਿੰਦੇ ਤੇਰੇ ਪਰਿਵਾਰ ਤੇ ਟੱਬਰ ਸਮੇਤ ਤੈਨੂੰ ਮਾਰ ਮੁਕਾਵਾਂਗੇ।
ਨਹੀਂ ਤਾਂ ਕੋ ਆਪਣਾ ਬਿਰਤਾਂਤ,
ਜੇ ਤੂੰ ਮਰਨਾ ਨਹੀਂ ਚਾਹੁੰਦਾ ਤੇ ਫਿਰ ਆਪਣੇ ਬਾਰੇ ਦੱਸ ਵੀ ਤੂੰ ਐ ਕੌਣ,
ਥਾਉ ਨਾਉ ਕੀ ਜੈ ਬਕਿਆਤ,
ਆਪਣੀ ਥਾਂ ਦੱਸ, ਆਪਣਾ ਨਾਂ ਦੱਸ ਕਿ ਤੂੰ ਕਿਹੜੀ ਥਾਂ ਤੇ ਰਹਿਣਾ, ਤੇਰਾ ਨਾਂ ਕੀ ਹੈ।
ਸੁਣ ਕਰ ਜੋਰ ਨਿਹੋਰਨ ਕਰਤਾ,
ਫਿਰ ਮਹਾਰਾਜ ਜੀ ਨੇ ਆਪਣਾ ਰੋਸ ਸ਼ਾਂਤ ਕੀਤਾ, ਕਮਾਨ ਥੱਲੇ ਕੀਤੀ, ਇਹਨੇ ਹੱਥ ਜੋੜੇ ਦੈਂਤ ਨੇ, ਤੇ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ।
ਸਨਮੁਖ ਹੋਏ ਕਰ ਸੁਰ ਉਚਰਤਾ,
ਮਹਾਰਾਜ ਜੀ ਦੇ ਸਨਮੁਖ ਹੋ ਕੇ ਹੱਥ ਜੋੜ ਕੇ ਬੜੇ ਵਿਨਿਮਰ ਭਾਵ ਦੇ ਨਾਲ, ਪਹਿਲਾਂ ਤਾਂ ਡਰਾਉਂਦਾ ਸੀ ਹੁਣ ਬੇਨਤੀ ਕਰਨ ਲੱਗਾ।
ਮਾਖੋ ਨਾਮ ਜਾਨੀ ਹੈ ਮੇਰਾ,
ਲੱਗਾ ਮਹਾਰਾਜ ਮੇਰਾ ਨਾਂ ਹੈ ਮਾਖੋ, ਮੈਨੂੰ ਮਾਖੋ ਦਾਨਵ ਕਹਿੰਦੇ ਨੇ, ਮੇਰਾ ਨਾਮ ਮਾਖੋ ਦਾਨਵ ਹੈ ਮਹਾਰਾਜ ਸੱਚੇ ਪਾਤਸ਼ਾਹ।
ਇਸ ਪੀਪਲ ਤੁਰ ਪਰ ਨਿਤ ਡੇਰਾ,
ਆ ਜਿਹੜਾ ਸਾਹਮਣੇ ਪਿੱਪਲ, ਉਦੋਂ ਕੋਈ ਆਨੰਦਪੁਰ ਸਾਹਿਬ ਪੁਰਾਣਾ ਪਿੱਪਲ ਸੀ, ਕਹਿੰਦਾ ਜੀ ਆਹ ਜਿਹੜਾ ਪੁਰਾਣਾ ਪਿੱਪਲ ਨਜ਼ਰ ਆਉਂਦਾ ਹੈ ਇੱਥੇ ਮੇਰਾ ਵਸੇਬਾ ਹੈ, ਇਸ ਪਿੱਪਲ ਦੇ ਵਿੱਚ ਮੇਰਾ ਨਿਵਾਸ ਹੈ।
ਚਿਰੰਕਾਲ ਕੋ ਬਾਸ ਹਮਾਰੋ,
ਤੇ ਉਹ ਵੀ ਅੱਜ ਦਾ ਨਹੀਂ, ਬੜੇ ਲੰਮੇ ਸਮੇਂ ਤੋਂ ਮੈਂ ਇਸ ਪਿੱਪਲ ਦੇ ਵਿੱਚ ਨਿਵਾਸ ਰੱਖਦਾ, ਇੱਥੇ ਰਹਿੰਦਾ ਹਾਂ।
ਨਿਜ ਕੁਟੰਬ ਜੁਤ ਰਹਿਤ ਸੁਖਾਰੋ,
ਮੈਂ ਆਪਣੇ ਟੱਬਰ ਸਮੇਤ ਬੜਾ ਸੁਖੀ ਰਹਿੰਦਾ ਸੀ ਇੱਥੇ, ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਇੱਥੇ, ਮੇਰੇ ਕੋਲ ਸਾਰੇ ਸੁੱਖ ਸਨ।
ਛੀਨ ਲੀਨ ਤੁਮ ਕੀਨ ਬਸੇਰਾ,
ਮਹਾਰਾਜ ਇਹ ਜਗ੍ਹਾ ਮੇਰੀ ਸੀ, ਤੁਸੀਂ ਆ ਕੇ ਖੋਹ ਲਈ, ਤੇ ਮੇਰੀ ਇਹ ਜਗ੍ਹਾ ਖੋਹ ਕੇ ਇੱਥੇ ਤੁਸੀਂ ਆਪਣਾ ਵਸੇਬਾ ਕਰ ਲਿਆ, ਮੇਰਾ ਵਸੇਬਾ ਢਾ ਦਿੱਤਾ ਤੇ ਆਪਣਾ ਨਿਵਾਸ ਕਰ ਲਿਆ।
ਜੋ ਬਸਾਮਨ ਨਗਰ ਵਡੇਰਾ,
ਤੁਸੀਂ ਇੱਥੇ ਆਪਣਾ ਨਗਰ ਵਸਾਉਣਾ ਚਾਹੁੰਦੇ ਹੋ, ਬੜਾ ਵੱਡਾ ਨਗਰ ਵਸਾਉਣਾ ਚਾਹੁੰਦੇ ਹੋ।
ਰਿਓ ਨਾ ਜਾਏ ਸਮੀਪ ਤੁਮਾਰੇ, ਕਰੋ ਕੀਰਤਨ ਉੱਚੀ ਉਚਾਰੇ,
ਸਤਨਾਮ
ਸ੍ਰੀ ਵਾਹਿਗੁਰੂ।
ਇਹ ਦਾਨਵ ਕਹਿੰਦਾ ਪ੍ਰੇਤ, ਕਹਿੰਦਾ ਮਹਾਰਾਜ ਮੈਨੂੰ ਓਦਾਂ ਤਾਂ ਕੋਈ ਤਕਲੀਫ਼ ਨਹੀਂ, ਰਹਿ ਤਾਂ ਮੈਂ ਸਕਦਾ, ਪਰ ਮੇਰੇ ਕੋਲ ਹੁਣ ਰਿਹਾ ਨਹੀਂ ਜਾਂਦਾ। ਉਹ ਤਾਂ ਨਹੀਂ ਰਿਹਾ ਜਾਂਦਾ ਵੀ ਤੁਹਾਡੇ ਸਿੱਖ ਰਬਾਬੀ, ਤੁਹਾਡੇ ਪਿਆਰੇ ਸਿੱਖ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਨੇ ਨਾ, ਤੇ ਉਹ ਕੀਰਤਨ ਸੁਣ ਕੇ ਮੇਰੇ ਤਨ ਨੂੰ ਅੱਗ ਲੱਗਦੀ ਤੇ ਮੈਂ ਭੱਜਦਾ ਹੈ। ਤੁਹਾਡੀ ਬਾਣੀ ਦਾ ਇੰਨਾ ਪ੍ਰਤਾਪ ਹੈ। ਖਾਲਸਾ ਜੀ, ਅਸੀਂ ਭੂਤ ਪ੍ਰੇਤਾਂ ਤੋਂ ਡਰ ਕੇ ਭੈ ਭੀਤ ਹੋ ਕੇ ਸਿਆਣਿਆਂ ਕੋਲ ਦੌੜਦੇ ਹਾਂ, ਜਿਹੜੇ ਪਖੰਡੀ ਬਾਬੇ ਲਾਚੀਆਂ ਲੌਂਗ ਕਰਕੇ ਦੇਣ ਵਾਲੇ ਨੇ ਉਹਨਾਂ ਕੋਲ ਦੌੜਦੇ ਹਾਂ, ਤੇ ਜੇ ਇੱਦਾਂ ਦਾ ਭੈ ਲੱਗੇ ਤੇ ਗੁਰਬਾਣੀ ਪੜ੍ਹੋ, ਜਿੱਥੇ ਗੁਰਬਾਣੀ ਦਾ ਜਾਪ ਹੁੰਦਾ ਉੱਥੇ ਇਹਨਾਂ ਨੂੰ ਭਾਜੜਾਂ ਪੈ ਜਾਂਦੀਆਂ, ਉੱਥੇ ਇਹਨਾਂ ਨੂੰ ਤਪਸ਼ ਲੱਗਦੀ, ਅੱਗ ਲੱਗਦੀ, ਆਪ ਦੱਸ ਰਿਹਾ। ਕਹਿੰਦਾ ਮਹਾਰਾਜ ਜਦੋਂ ਤੁਹਾਡੇ ਕੀਰਤਨੀਏ ਕੀਰਤਨ ਕਰਦੇ ਨੇ ਤੇ ਕੀਰਤਨ ਦੀ ਆਵਾਜ਼, ਸ਼ਬਦ ਦੀ ਬਾਣੀ ਦੀ ਆਵਾਜ਼ ਸੁਣ ਕੇ ਮੇਰੇ ਤਨ ਨੂੰ ਤਾਪ ਲੱਗਦਾ ਹੈ।
ਪਟੈ ਸਿੱਕੀ ਉੱਚੇ ਗੁਰਬਾਨੇ, ਅਮਰੀ ਕੁਲ ਕੋ ਇਹ ਦੁੱਖ ਦਾਨੇ।
ਮਹਾਰਾਜ ਜਦੋਂ ਤੁਹਾਡੇ ਸਿੱਖ ਉੱਚੀ ਉੱਚੀ ਬਾਣੀ ਪੜ੍ਹਦੇ ਨੇ, ਉੱਚੀ ਉੱਚੀ ਬਾਣੀ ਦਾ ਜਾਪ ਕਰਦੇ ਨੇ, ਤੇ ਇਹ ਤੁਹਾਡੀ ਬਾਣੀ ਮੇਰੀ ਕੁਲ ਨੂੰ ਦੁੱਖ ਦਿੰਦੀ ਹੈ, ਮੇਰੀ ਸਾਰੀ ਕੁਲ ਵਾਸਤੇ ਤੁਹਾਡੀ ਇਹ ਬਾਣੀ ਦੁੱਖਦਾਈ ਹੈ।
ਰੱਛਿਆ ਰੱਛਿਆ ਸਗਲ ਦੇਸ਼ ਕੀ ਹੋਏ।
ਮਹਾਰਾਜ ਮੈਂ ਤਾਂ ਇਸ ਦੇਸ਼ ਚ ਰਾਜ ਕਰਦਾ ਸੀ, ਮੇਰਾ ਤਾਂ ਇੱਥੇ ਰਾਜ ਚੱਲਦਾ ਸੀ, ਲੋਕਾਂ ਨੂੰ ਮੈਂ ਡਰਾ ਕੇ ਰੱਖਦਾ ਸੀ, ਧਮਕਾ ਕੇ ਰੱਖਦਾ ਸੀ, ਪਰ ਮਹਾਰਾਜ ਤੁਸੀਂ ਤਾਂ ਮੇਰਾ ਰਾਜ ਹੀ ਖੋਹ ਦਿੱਤਾ ਹੈ, ਇੱਥੋਂ ਮੇਰਾ ਰਾਜ ਹੀ ਗਵਾ ਦਿੱਤਾ, ਸਾਰੇ ਦੇਸ਼ ਨੂੰ ਮੇਰੇ ਵਸ ਤੋਂ ਬਾਹਰ ਕਰ ਦਿੱਤਾ ਹੈ।
ਕਛੂ ਨਾ ਪਛਨ ਦੇ ਹਮ ਜੋਏ।
ਮਹਾਰਾਜ ਪਹਿਲਾਂ ਮੈਂ ਜੋ ਮਰਜ਼ੀ ਖਾਈ ਜਾਂਦਾ ਸੀ, ਲੋਕਾਂ ਦੀਆਂ ਕਣਕਾਂ ਵਿੱਚੋਂ ਜਾ ਕੇ ਕਣਕ ਖਾ ਲੈਂਦਾ ਸੀ, ਉਹਨਾਂ ਦੇ ਧਾਨ ਚੋਂ ਧਾਨ ਖਾ ਲੈਂਦਾ ਸੀ, ਜਾ ਕੇ ਹਿੱਸਾ ਬਣਾ ਲੈਂਦਾ ਸੀ ਆਪਣਾ। ਹੁਣ ਮੈਨੂੰ ਇਹ ਕੁਝ ਖਾਣ ਨਹੀਂ ਦਿੰਦੇ, ਬਾਣੀ ਪੜ੍ਹਦੇ ਨੇ, ਜਦੋਂ ਬਾਣੀ ਪੜ੍ਹਦੇ ਨੇ ਮੇਰਾ ਇਹਨਾਂ ਤੇ ਜ਼ੋਰ ਨਹੀਂ ਚੱਲਦਾ।
ਸ਼ਬਦ ਪਟਤ ਜੈ ਲਗ ਸਿੱਖ ਫਿਰੈ ਤਿਤਿਸ਼ ਮੈਂ ਡਰ ਕਰਨੈ ਬਰੈ।
ਜਿੱਥੇ ਜਿੱਥੇ ਤੁਹਾਡੇ ਸਿੱਖ ਬਾਣੀ ਪੜ੍ਹਦੇ ਫਿਰਦੇ ਨੇ ਨਾ, ਦੂਰ ਦੂਰ ਤੱਕ ਜਿੱਥੇ ਜਿੱਥੇ ਬਾਣੀ ਪੜ੍ਹਦੇ ਨੇ, ਉੱਥੇ ਉੱਥੇ ਤੱਕ ਮਹਾਰਾਜ ਜੀ ਅਸੀਂ ਵੜ ਨਹੀਂ ਸਕਦੇ, ਉੱਥੇ ਬਾਣੀ ਦੀ ਕਾਰ ਲੱਗ ਜਾਂਦੀ, ਚੌਗਿਰਦ ਹਮਾਰੇ ਰਾਮ ਕਾਰ, ਉਹ ਜਿਹੜੀ ਕਾਰ ਲੱਗ ਜਾਂਦੀ ਹੈ ਬਾਣੀ ਦੀ ਚਾਰੇ ਪਾਸੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉੱਥੇ ਸਾਡਾ ਮਹਾਰਾਜ ਜੀ ਜ਼ੋਰ ਨਹੀਂ ਚੱਲਦਾ, ਉੱਥੇ ਸਾਡੇ ਪੈਰ ਨਹੀਂ ਪੈਂਦੇ।
ਅਪਰ ਥਾਨ ਕਿਤ ਨਗਰ ਬਸਾਵੋ ਹਮਰੋ ਨਾਮ ਹਿਆਂ ਬਚਾਵੋ।
ਮਹਾਰਾਜ ਇੱਥੇ ਮੇਰਾ ਨਾਂ ਰਹਿਣ ਦਿਓ, ਤੁਸੀਂ ਜੇ ਨਗਰ ਹੀ ਵਸਾਉਣਾ ਤੇ ਕਿਤੇ ਹੋਰ ਜਾ ਕੇ ਵਸਾ ਲਓ, ਹੋਰ ਥੋੜੀ ਜਗ੍ਹਾ ਮਹਾਰਾਜ, ਹੋਰ ਕਿਤੇ ਜਾ ਕੇ ਆਪ ਦਾ ਨਗਰ ਵਸਾ ਲਓ, ਇੱਥੇ ਮਹਾਰਾਜ ਜੀ ਮੇਰਾ ਨਾਂ ਰਹਿਣ ਦਿਓ, ਮੇਰਾ ਨਾਂ ਵੀ ਇੱਥੇ ਬਣਿਆ ਰਹੇ, ਬਰਕਰਾਰ ਰਹੇ।
ਬਰਕ ਸਾਤ ਸਹਿ ਬੀਤੇ ਮੋਏ ਬਹੁ ਗੁਜ਼ਰਾਨ ਭਲੀ ਬਿਦੋਏ।
ਮੈਂ ਕਿਹੜਾ ਕੋਈ ਇੱਥੇ ਅੱਜ ਦਾ ਥੋੜੀ ਰਹਿੰਦਾ ਮਹਾਰਾਜ, ਸੈਂਕੜੇ ਸਾਲਾਂ ਤੋਂ, 700 ਸਾਲ ਹੋ ਗਏ ਨੇ ਮੈਨੂੰ ਇੱਥੇ ਰਹਿੰਦਿਆਂ। ਕਹਿੰਦਾ 700 ਸਾਲਾਂ ਤੋਂ ਇੱਥੇ ਰਹਿੰਦਾ, ਸਾਤ ਸਹਿ 700 ਸਾਲ ਹੋ ਗਏ, ਪ੍ਰੇਤਾਂ ਦੀਆਂ ਉਮਰਾਂ ਵੀ ਲੰਮੇਰੀਆਂ ਹੁੰਦੀਆਂ। ਕਹਿੰਦਾ ਜੀ ਇੰਨੇ ਲੰਮੇ ਸਾਲ ਤੋਂ ਮੈਂ ਇੱਥੇ ਰਹਿ ਰਿਹਾ, ਇੱਥੇ ਮੇਰੀ ਭਲੀ ਪ੍ਰਕਾਰ ਨਾਲ ਗੁਜਰਾਨ ਚੱਲ ਰਹੀ ਹੈ।
ਗਿਰ ਕਹਿਲੂਰ ਦੂਣੇ ਸਾਰੇ।
ਮਹਾਰਾਜ ਜੀ ਇਹ ਕਹਿਲੂਰ ਇਲਾਕੇ ਦੀ ਜਿਹੜੀ ਇਹ ਪਹਾੜਾਂ ਦੀ ਦੂਣ ਹੈ, ਜਿੱਥੇ ਜਿੱਥੇ ਤੁਸੀਂ ਇਹ ਨਗਰ ਵਸਾਉਣਾ ਚਾਹੁੰਦੇ ਹੋ,
ਵਿਚਰੋ ਸਭ ਥਲ ਕਰੋ ਆਰੇ।
ਐਸੇ ਦੂਣ ਵਿੱਚ ਵਿਚਰਦਾ, ਇੱਥੇ ਹੀ ਰਹਿੰਦਾ, ਤੇ ਇਸ ਸਾਰੀ ਦੂਣ ਵਿੱਚ ਵਿਚਰ ਕੇ ਮੈਂ ਆਪਣਾ ਆਹਾਰ ਕਰਦਾ, ਭੋਜਨ ਕਰਦਾ, ਆਪ ਵੀ ਆਪਣਾ ਪੇਟ ਭਰਦਾ ਤੇ ਆਪਣੇ ਟੱਬਰ ਦਾ ਪੇਟ ਭਰਦਾ ਹਾਂ।
ਭਈ ਚਿੰਤ ਜਬ ਤੁਮ ਆਏ ਸ਼ੁਧਤ ਰਹਿਤ ਲਾਗੇ ਦੁੱਖ ਪਾਏ।
ਮਹਾਰਾਜ ਜੀ ਜਦੋਂ ਦੇ ਤੁਸੀਂ ਆਏ ਹੋ ਉਦੋਂ ਦੀ ਮੈਨੂੰ ਚਿੰਤਾ ਹੋ ਗਈ ਹੈ, ਕਿਉਂਕਿ ਸਾਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ, ਉਦੋਂ ਦੇ ਅਸੀਂ ਭੁੱਖੇ ਮਰ ਰਹੇ ਹਾਂ, ਨਹੀਂ ਤਾਂ ਮਹਾਰਾਜ ਲੋਕਾਂ ਦੇ ਕੋਲੋਂ ਦਾ ਕੇ ਉਹਨਾਂ ਦਾ ਖੂਨ ਚੂਸ ਲੈਂਦੇ ਸੀ। ਮਹਾਰਾਜ ਉਹਨਾਂ ਦੇ ਘਰ ਚ ਜੋ ਅੰਨ ਪਾਣੀ ਹੁੰਦਾ ਸੀ ਉਹਦੇ ਵਿੱਚੋਂ ਆਪਣਾ ਹਿੱਸਾ ਖਾ ਲੈਂਦੇ ਸੀ, ਏਦਾਂ ਸਾਡਾ ਵਰਤਾਰਾ ਚੱਲਦਾ ਸੀ, ਪਰ ਜਦੋਂ ਦੇ ਤੁਸੀਂ ਆਏ ਉਦੋਂ ਦੇ ਅਸੀਂ ਚਿੰਤਤ ਹਾਂ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਭੁੱਖ ਸਤਾਰੀ ਆ ਉਸ ਦਿਨ ਦੀ, ਅਸੀਂ ਭੁੱਖ ਨਾਲ ਮਰਨ ਕੇ ਦੁੱਖ ਪਾ ਰਹੇ ਹਾਂ।
ਇਸ ਕਾਰਨ ਤੇ ਆਇਓ ਤੀਰ,
ਇਸ ਕਰਕੇ ਮਹਾਰਾਜ ਜੀ ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ।
ਤੁਮ ਨੈ ਤਰਸੇ ਰਹੇ ਤਰ ਤੀਰ।
ਮੈਂ ਤਾਂ ਆਇਆ ਸੀ ਵੀ ਤੁਹਾਨੂੰ ਡਰਾਵਾਂਗਾ, ਪਰ ਮਹਾਰਾਜ ਜੀ ਤੁਸੀਂ ਡਰੇ ਨਹੀਂ, ਤੁਸੀਂ ਧੀਰਜ ਧਾਰਨ ਕਰਕੇ ਬੈਠੇ ਰਹੇ ਅਡੋਲ।
ਦੇਖ ਬਾਣ ਮਾਰਤ ਮਨ ਜਾਣੇ।
ਮਹਾਰਾਜ ਮੈਂ ਵੇਖਿਆ ਵੀ ਤੁਸੀਂ ਤਾਂ ਬਾਣ ਚਲਾ ਦੇਣਾ ਸੀ ਮੇਰੇ ਤੇ, ਤੀਰ ਚਲਾ ਕੇ ਮੈਨੂੰ ਮਾਰ ਦੇਣਾ ਸੀ।
ਕਰਾਮਾਤ ਜੁਤ ਗੁਰੂ ਮਹਾਨੇ।
ਜਾਣ ਲਿਆ ਕਿ ਤੁਸੀਂ ਕਰਾਮਾਤਾਂ ਦੇ ਸਹਿਤ ਹੋ, ਤੁਸੀਂ ਅਜਮਤਾਂ ਦੇ ਮਾਲਕ ਹੋ, ਸਾਰੀਆਂ ਸ਼ਕਤੀਆਂ ਤੁਹਾਡੇ ਅਧੀਨ ਨੇ, ਤੁਹਾਡੇ ਤਾਬਿਆਂ ਨੇ।
ਜੇ ਮੋਤ ਨਾ ਦੇ ਤੋ ਮਾਰ।
ਮਹਾਰਾਜ ਜੀ ਜੇ ਮੈਂ ਅੱਗੋਂ ਨਾ ਨਿਮਦਾ ਤੇ ਤੁਸੀਂ ਮਾਰ ਹੀ ਦੇਣਾ ਸੀ, ਤੇ ਮਹਾਰਾਜ ਜੀ ਜੇ ਤੁਸੀਂ ਅੱਗੋਂ ਨਾ ਤੁਸੀਂ ਅੱਗੋਂ ਨਿਡਰ ਹੋ ਕੇ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਮੈਂ ਉਹਨੂੰ ਮਾਰ ਦੇਣਾ ਸੀ, ਉਹਦੇ ਪ੍ਰਾਣ ਕੱਢ ਦੇਣੇ ਸਨ।
ਕਰਤ ਨਗਰ ਕੇ ਨਰਨ ਉਜਾੜ।
ਮਹਾਰਾਜ ਮੈਂ ਇਹ ਨਗਰ ਦੇ ਲੋਕਾਂ ਦਾ ਉਜਾੜ ਕਰਦਾ, ਇਹਨਾਂ ਨੂੰ ਉਜਾੜਦਾ ਹਾਂ।
ਅਤ ਸਮਰਥ ਜੁਤ ਜਬੈ ਪਛਾਨੇ।
ਮਹਾਰਾਜ ਮੈਂ ਤੁਹਾਨੂੰ ਸਮਰਥਾ ਸਹਿਤ ਵੇਖਿਆ, कि तुसी तां समर्था दे मालक हो, सारी शक्ति तुहाडे अधीन है।
सज गिनती सब बिनती ठाने,
मैं सारियां गिनतियां छड के तुहाडे कोल बेनती कीती है कि महाराज इत्थे मेरा वसेबा रहण दिओ, ਤੁਸੀਂ ਕਿਤੇ ਹੋਰ ਜਾ ਕੇ ਆਪਣਾ ਨਗਰ ਵਸਾ ਲਵੋ।
ਹੱਸ ਕੇ ਖਰੋ ਕੰਪ ਤਨ ਕਰਤਾ,
ਇਦਾਂ ਕਹਿ ਕੇ ਜਿਹੜਾ ਦੈਂਤ ਸੀ ਮਾਖੋ, ਇਹਨੇ ਹੱਥ ਜੋੜੇ ਨਾਲੇ ਕੰਬੀ ਜਾਂਦਾ ਡਰ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਆਇਆ, ਡਰਾਉਣ ਸੀ ਡਰ ਰਿਹਾ ਆਪ, ਹੱਥ ਜੋੜ ਕੇ ਕੰਬੀ ਜਾਂਦਾ ਮਹਾਰਾਜ ਜੀ ਦੇ ਸਨਮੁਖ ਖੜਾ ਹੋਇਆ।
ਸੈਲ ਜੋ ਸੁਰਮੇ ਕੀ ਸੰਸਰਤਾ,
ਇਦਾਂ ਇਹਦਾ ਸਰੀਰ ਲੱਗਦਾ ਜਿਵੇਂ ਸੁਰਮੇ ਦਾ ਪਹਾੜ ਖੜਾ ਹੋਵੇ, ਏਡਾ ਉੱਚਾ ਲੰਮਾ ਸਰੀਰ ਹੈ ਦੈਂਤ ਦਾ। ਕਹਿੰਦੇ ਮਾਨੋ ਜਿਵੇਂ ਸੁਰਮੇ ਦਾ ਪਹਾੜ ਖੜਾ ਹੋਵੇ,
ਮਾਨੋ ਸ਼ਿਆਮ ਕਣ ਦਾਂਤ ਨਿਕਾਰੇ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸ਼ਿਆਮ ਘਣ ਉਹਨੇ ਆਪਣੇ ਦੰਦ ਕੱਢੇ ਹੋਏ ਨੇ, ਏਦਾਂ ਦੇ ਦੰਦ, ਕਹਿੰਦੇ ਦੰਦ ਮੂੰਹ ਦੇ ਵਿੱਚ ਚਿੱਟੇ ਨੇ, ਰੰਗ ਕਾਲਾ ਸ਼ਾ ਤੇ ਦੰਦ ਵਿੱਚ ਚਮਕਦੇ ਨੇ, ਏਦਾਂ ਨਜ਼ਰ ਆਉਂਦੇ ਨੇ।
ਹੈ ਬੱਲਾ ਕਾਬਿਸਤ ਨਿਆਰੇ,
ਕਹਿੰਦੇ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ ਕਾਲੇ ਰੰਗ ਦੇ ਬੱਦਲਾਂ ਵਿੱਚ, ਏਦਾਂ ਇਹਦੇ ਦੰਦ ਦਿਸਦੇ ਨੇ।
ਸੁਣ ਕਰ ਸਤਿਗੁਰ ਤੇਗ ਬਹਾਦਰ, ਕਰੂਰ ਬਾਕ ਤੇ ਕਰਤ ਅਨਾਦਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਮਾਖੋ ਦੈਂਤ ਦੀ ਇਹ ਗੱਲ ਸੁਣੀ, ਮਹਾਰਾਜ ਜੀ ਨੇ ਫਿਰ ਵੀ ਇਹਨੂੰ ਕਰੂਰ ਸ਼ਬਦਾਂ ਨਾਲ ਹੀ ਬਚਨ ਕਹੇ। ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਤੇ ਦਇਆ ਨਹੀਂ ਕੀਤੀ, ਕਿਉਂਕਿ ਬੜੀ ਭਿਆਨਕ ਆਤਮਾ ਹੈ, ਲੋਕਾਂ ਨੂੰ ਤੰਗ ਕਰਦਾ ਸੀ, ਬਹੁਤ ਸਾਰੇ ਲੋਕਾਂ ਨੂੰ ਉਜਾੜਦਾ ਸੀ, ਪਰੇਸ਼ਾਨ ਕਰਦਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਖੀ ਵਸਾਉਣਾ ਚਾਹੁੰਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਵੀਹ ਰਸ ਵਿੱਚ ਹੀ ਨੇ ਹਲੇ, ਤੇ ਮਹਾਰਾਜ ਜੀ ਵੀਹ ਰਸ ਵਿੱਚ ਹੀ ਬੋਲੇ,
ਚਲਿਓ ਜਾਓ ਅਬ ਰਹੋ ਨਹੀਂ ਆ।
ਮਹਾਰਾਜ ਜੀ ਵੀਹ ਰਸ ਜੀ ਬੋਲੇ, ਕਹਿੰਦੇ ਚਲਾ ਜਾ ਇੱਥੋਂ, ਹੁਣ ਤੂੰ ਸਾਨੂੰ ਭੇਜਣਾ ਚਾਹੁੰਦਾ, ਅਸੀਂ ਇਹ ਨਗਰ ਵਸਾਇਆ, ਤੂੰ ਆਪ ਜਾਣ ਦੀ ਬਜਾਏ ਸਾਨੂੰ ਕਹਿਣ ਆਇਆ ਵੀ ਅਸੀਂ ਤੁਰ ਜਾਈਏ, ਚਲਾ ਜਾ ਇਹ ਜਗ੍ਹਾ ਛੱਡ ਕੇ, ਸਾਡਾ ਨਗਰ ਹੈ।
ਅਪਰ ਥਾਨ ਬਸਬੇ ਕਰ ਪ੍ਰਿਆ,
ਜਾ ਕਿਸੇ ਹੋਰ ਜਗ੍ਹਾ ਤੇ ਜਾ ਕੇ ਬਸ, ਜੇ ਰਹਿਣਾ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਆਪਣਾ ਨਿਵਾਸ ਕਰ ਲੈ।
ਅਹੈ ਬਲਾਕਾ ਬਿਸਤ ਨਿਆਰੇ, ਸੁਣ ਕਰ ਸਤਿਗੁਰ ਤੇਗ ਬਹਾਦਰ, ਕਰੂਰ ਬਾਤ ਤੇ ਕਰ ਅਨਾਦਰ, ਚਲਿਓ ਜਾਓ ਰੋ ਨਹੀਂ ਆ।
ਮਹਾਰਾਜ ਕਹਿੰਦੇ ਜਗ੍ਹਾ ਛੱਡ ਕੇ ਚਲਾ ਜਾ, ਹੋਰ ਜਗ੍ਹਾ ਤੇ ਜਿੱਥੇ ਤੇਰਾ ਮਨ ਕਰੇ ਉੱਥੇ ਜਾ ਕੇ ਨਿਵਾਸ ਕਰ, ਇੱਥੇ ਹੁਣ ਅਸੀਂ ਤੈਨੂੰ ਨਹੀਂ ਰਹਿਣ ਦੇਣਾ।
ਇਸ ਥਲ ਗੁਰਕੁਲ ਅਚਲ ਵਸੇਗੇ,
ਮਹਾਰਾਜ ਜੀ ਕਹਿੰਦੇ ਇੱਥੇ ਗੁਰੂ ਦੀ ਕੁੱਲ ਵਸੇਗੀ। ਇਹ ਜਿਹੜਾ ਨਗਰ ਆ ਨਾ ਆਨੰਦਪੁਰ ਸਾਹਿਬ, ਇੱਥੇ ਤਾਂ ਹੁਣ ਗੁਰੂ ਦੀ ਕੁੱਲ ਵਸੇਗੀ, ਗੁਰੂ ਦੀ ਕੁੱਲ ਅਚਲ ਰਹੇਗੀ।
ਵਿਘਨ ਅਨੇਕਨ ਤੁਰਤ ਨਸੇਗੇ,
ਪ੍ਰਕਾਰ ਦੇ ਜਿਹੜੇ ਵਿਘਨ ਨੇ ਸਾਰੇ ਨਸ ਜਾਣਗੇ। ਇੱਥੇ ਗੁਰੂ ਕੁੱਲ ਨੂੰ ਵਸਦਿਆਂ ਕਿਸੇ ਪ੍ਰਕਾਰ ਦੇ ਵਿਘਨ ਦੀ ਸਮੱਸਿਆ ਨਹੀਂ ਆਵੇਗੀ।
ਓਏ ਹੈ ਰਾਜ ਪ੍ਰਤਾਪ ਹਮਾਰਾ, ਆਵੇ ਸੰਗਤ ਵਾਰ ਨਾ ਪਾਰਾ।
ਸਾਡਾ ਰਾਜ ਤੇ ਪ੍ਰਤਾਪ ਹੋਵੇਗਾ ਮਾਖੋ ਦੈਂਤ, ਇੱਥੇ ਸਾਡਾ ਰਾਜ ਪ੍ਰਤਾਪ ਹੋਵੇਗਾ ਤੇ ਬੇਅੰਤ ਸੰਗਤਾਂ ਆਉਣਗੀਆਂ, ਇੰਨੀਆਂ ਸੰਗਤਾਂ ਆਉਣਗੀਆਂ ਵੀ ਵਾਰ ਪਾਰ ਹੀ ਨਹੀਂ ਹੋਵੇਗਾ ਕਿ ਕਿੰਨੀਆਂ ਕੁ ਸੰਗਤਾਂ ਇੱਥੇ ਆਈਆਂ ਤੇ ਗਈਆਂ ਨੇ।
ਤੁਮ ਸਮ ਕੀ ਇਮ ਹੋਏ ਰਿਆਸ਼ਨਾ,
ਜੇ ਤੇਰੇ ਵਰਗਾ ਇੱਥੇ ਆ ਕੇ ਬੰਦਾ ਰਹੇਗਾ, ਤੇਰੇ ਵਰਗਾ ਦਾਨਵ, ਜਿੱਥੇ ਸੰਗਤ ਆਏਗੀ ਉੱਥੇ ਜੇ ਤੇਰੇ ਵਰਗਾ ਕੋਈ ਆ ਕੇ ਰਹੇਗਾ।
ਅਬ ਚਲ ਜਾਓ ਮਨ ਮਮ ਆਇਤ,
ਫਿਰ ਸੰਗਤ ਨੂੰ ਵੀ ਪਰੇਸ਼ਾਨੀ ਹੋਵੇਗੀ, ਇਸ ਕਰਕੇ ਸਾਡੀ ਆਗਿਆ ਹੈ ਤੇ ਸਾਡੀ ਆਗਿਆ ਮੰਨ ਕੇ ਤੂੰ ਇੱਥੋਂ ਆਪਣੀ ਰਹਿਸ਼ ਚੁੱਕ, ਆਪਣਾ ਟੱਬਰ ਪਰਿਵਾਰ ਜਿੰਨਾ ਤੇਰਾ ਇੱਥੇ ਹੈ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚਲਾ ਜਾ।
ਅਪਰ ਮਲੇਛਨ ਕੇ ਗਨ ਦੇਸ਼, ਤੈ ਬਸ ਕਰ ਗੁਜ਼ਰਾਨ ਵਿਸ਼ੇਸ਼,
ਗੁਰੂ ਨਗਰੀ ਚ ਤੇਰਾ ਕੀ ਕੰਮ ਹੈ, ਜਾ ਕੇ ਕਿਸੇ ਤੁਰਕ ਮਲੇਸ਼ ਦੇ ਪਿੰਡ ਜਿੱਥੇ ਤੁਰਕ ਰਾਜ ਕਰਦੇ ਨੇ, ਜਿਹੜੇ ਕਿਸੇ ਨਗਰ ਵਿੱਚ ਤੁਰਕ ਦਾ ਰਾਜ ਆ ਉੱਥੇ ਜਾ ਕੇ ਵਾਸਾ ਕਰ, ਉੱਥੇ ਜਾ ਕੇ ਤੂੰ ਆਪਣਾ ਪ੍ਰਵੇਸ਼ ਕਰ।
ਜੰਗ ਬੜ ਪਰੈ ਪਵਾੜੇ,
ਆਉਣ ਵਾਲੇ ਸਮੇਂ ਚ ਇੱਥੇ ਤਾਂ ਬੜੇ ਬੜੇ ਜੰਗ ਯੁੱਧ ਹੋਣੇ ਨੇ, ਬੜੇ ਅਖਲ ਪਵਾੜੇ ਵਚਣੇ ਹਨ
ਦਲ ਜੁਟੈ ਕਰ ਅਦਕੇ ਅਖਾੜੇ
ਦਲ ਜੁਟਣਗੇ ਦੋਹਾਂ ਪਾਸੋਂ ਫੌਜਾਂ ਜੁਟਣਗੀਆਂ ਬੜੇ ਬੜੇ ਭਿਆਨਕ ਯੁੱਧ ਹੋਣਗੇ ਇੱਥੇ ਅਖਾੜੇ ਰਚੇ ਜਾਣਗੇ
ਤੁਝਕੋ ਬਣੇ ਗਮਨੀ ਸਕਾਲਾ
ਤੇਰਾ ਨੀ ਇੱਥੇ ਰਹਿਣਾ ਬਣਦਾ ਤੂੰ ਇੱਥੇ ਕੀ ਕਰਨਾ ਤੂੰ ਇਹ ਨਗਰ ਛੱਡ ਕੇ ਜਿੱਥੇ ਤੁਰਕਾਂ ਦਾ ਨਾਂ ਰਾਜ ਹੈ ਜਿੱਥੇ ਤੁਰਕ ਰਹਿੰਦੇ ਨੇ ਉੱਥੇ ਮਲੇਛਾਂ ਦੇ ਦੇਸ਼ ਵਿੱਚ ਚਲਾ ਜਾ
ਨਾ ਤਾਂ ਸੰਕਟ ਕੋ ਲੈ ਵਿਸਾਲਾ
ਜੇ ਨਾ ਗਿਆ ਤੇ ਫਿਰ ਤੈਨੂੰ ਬੜਾ ਸੰਕਟ ਪਾਉਣਾ ਪਏਗਾ ਤੈਨੂੰ ਬੜਾ ਡਾਢਾ ਦੁੱਖ ਪਾਉਣਾ ਪਵੇਗਾ
ਸੁਣ ਮਾਖੋ ਤਬ ਜੋਰਤ ਆਤ ਕਰਨਾ ਕਰੋ ਕੁਛਕ ਗੁਰਨਾਥ
ਉਹਨੇ ਹੱਥ ਜੋੜੇ ਕਹਿੰਦਾ ਪਾਤਸ਼ਾਹ ਮੇਰੀ ਵੇਰੀ ਇੰਨੇ ਨਿਰਦਈ ਨਾ ਬਣੋ ਮੇਰੇ ਤੇ ਕੋਈ ਦਇਆ ਵੀ ਕਰੋ ਮਹਾਰਾਜ ਇੰਨੇ ਕਠੋਰ ਨਾ ਹੋਵੋ ਮੇਰੇ ਤੇ ਮਹਾਰਾਜ ਕੁਝ ਕੁ ਕਰਨਾ ਕਰ ਦਿਓ ਦਇਆ ਕਰ ਦਿਓ
ਮੇਰੋ ਨਾਮ ਕਹੇ ਅਰ ਸੁਣੇ
ਮਹਾਰਾਜ ਆਖਿਰਕਾਰ ਇਹ ਮੇਰਾ ਨਗਰ ਹੈ ਘੱਟੋ ਘੱਟ ਇੱਥੇ ਮੇਰਾ ਨਾਂ ਤਾਂ ਕਿਹਾ ਜਾਵੇ ਤੁਸੀਂ ਤਾਂ ਨਾਂ ਹੀ ਬਦਲ ਦਿੱਤਾ ਇੱਥੇ ਮੇਰਾ ਨਾਂ ਕਿਹਾ ਜਾਵੇ ਤੇ ਸੁਣਿਆ ਜਾਵੇ
ਮੇਰੋ ਨਾਮ ਕਹਿ ਅਰ ਸੁਣੈ ਬਿੱਤੋਂ ਜਗਤ ਚਾਹੇ ਅਸ ਮਨੈ
ਸੰਸਾਰ ਚ ਬਿਦਤ ਹੋਵਾਂ ਮੇਰੇ ਵੀ ਮਨ ਦੀ ਇਹ ਚਾਹਨਾ ਹੈ
ਪੁਰ ਮੈਂ ਜਿਮ ਮੇਰੋ ਹੋਏ ਨਾਮ ਕਰਬੇ ਉਚਿਤ ਤਥਾ ਸੁਖ ਧਾਮ
ਤੁਹਾਡੇ ਇਸ ਨਗਰ ਵਿੱਚ ਮੇਰਾ ਵੀ ਨਾਮ ਹੋਵੇ ਕੋਈ ਇਹੋ ਜਿਹਾ ਉਚਿਤ ਕੰਮ ਆਪ ਜੀ ਕਰੋ
ਹਿਮ ਕੈ ਬਿਨਤੀ ਕੀ ਨਮਾਨੇ
ਏਦਾਂ ਇਹਨੇ ਸਤਿਗੁਰਾਂ ਨੂੰ ਬੜੇ ਤਰਲੇ ਤੇ ਮਿੰਨਤਾਂ ਕੀਤੀਆਂ
ਸਤਿਗੁਰ ਸੁਣ ਕਰ ਸਤਿਗੁਰ ਕਰਨਾ ਠਾਨੀ
ਸੁਣ ਕੇ ਮਹਾਰਾਜ ਜੀ ਵੀ ਦਇਆ ਦੇ ਘਰ ਚ ਆ ਗਏ ਜਦੋਂ ਇਹਨੇ ਬੇਨਤੀਆਂ ਕੀਤੀਆਂ ਮਹਾਰਾਜ ਜੀ ਵੀ ਰਹਿਮਤ ਦੇ ਘਰ ਵਿੱਚ ਆ ਗਏ
ਜਿਤਕ ਭੂਪ ਜਿਤ ਮਨ ਜ ਪਹਾੜੀ
ਮਹਾਰਾਜ ਜੀ ਕਹਿੰਦੇ ਸੁਣ ਫਿਰ ਮਾਖੋ ਜਿੰਨੇ ਇੱਥੇ ਰਾਜੇ ਰਹਿੰਦੇ ਨੇ ਪਹਾੜੀ ਤੇ ਜਿਹੜੇ ਪਹਾੜੀ ਲੋਕ ਨੇ ਉਹਨਾਂ ਦੇ
ਹਰ ਹਿੰਦੂ ਜੋ ਦੇਸ਼ ਮਝਾਰੇ
ਜਿਹੜੇ ਇੱਥੇ ਇਸ ਪਹਾੜੀ ਇਲਾਕਿਆਂ ਵਿੱਚ ਹਿੰਦੂ ਲੋਕ ਰਹਿੰਦੇ ਨੇ ਜਿਹੜੇ ਪਹਾੜੀ ਰਿਆਸਤਾਂ ਦੇ ਰਾਜਿਆਂ ਨੂੰ ਰਾਜੇ ਮੰਨਦੇ ਨੇ
ਅਮਰੋ ਸਿੱਖ ਸੇਵਕ ਜੇ ਨਹੀਂ
ਜਿਹੜੇ ਸਾਡੇ ਸਿੱਖ ਨਹੀਂ ਜਿਹੜੇ ਸਾਡੇ ਸੇਵਕ ਨਹੀਂ ਹਨ
ਅਮਰ ਪੰਥ ਕੋ ਗਮ ਨੈ ਮਾਈ
ਜਿਹੜੇ ਹੋਰ ਹੋਰ ਪੰਥਾਂ ਦੇ ਪਾਂਧੀ ਨੇ ਪੱਥਰਾਂ ਮੂਰਤੀਆਂ ਨੂੰ ਪੂਜਣ ਵਾਲੇ ਨੇ
ਸੋ ਸਭ ਤੋਏ ਨਾਮ ਪਰ ਕਹਿ ਮਾਖੋਵਾਲ ਆਨੰਦਪੁਰ ਲੈ
ਉਹ ਜਿਹੜੇ ਸਾਰੇ ਲੋਕ ਨੇ ਰਾਜੇ ਤੇ ਉਹਨਾਂ ਦੀ ਪਰਜਾ ਪਹਾੜੀ ਲੋਕ ਜਿਹੜੇ ਬੁੱਤਾਂ ਨੂੰ ਮੂਰਤੀਆਂ ਨੂੰ ਪੂਜਣ ਵਾਲੇ ਉਹ ਇਸ ਨਗਰ ਨੂੰ ਮਾਖੋਵਾਲ ਨਾਂ ਦੇ ਨਾਂ ਨਾਲ ਕਿਹਾ ਜਾ ਇਹਨੂੰ ਮਾਖੋਵਾਲ ਕਿਹਾ ਕਰਨਗੇ ਸਾਡੇ ਸਿੱਖ ਨਹੀਂ ਸਾਡੇ ਸਿੱਖ ਤਾਂ ਆਨੰਦਪੁਰ ਸਾਹਿਬ ਹੀ ਕਹਿਣਗੇ ਕਹਿੰਦੇ ਜਿਹੜੇ ਤੁਹਾਡੇ ਪਹਾੜੀ ਲੋਕ ਨੇ ਉਹ ਜਿਹੜੇ ਪਹਾੜੀ ਲੋਕ ਨੇ ਤੇਰੇ ਨਾਂ ਤੇ ਇਸ ਨਗਰ ਦਾ ਨਾਂ ਲਿਆ ਕਰਨਗੇ ਇਹਨੂੰ ਮਾਖੋਵਾਲ ਕਿਹਾ ਕਰਨਗੇ
ਇਮ ਸੰਗਿਆ ਇਸ ਪੁਰ ਕੀ ਹੋਏ
ਇਸ ਸੰਗਿਆ ਵਾਚਕ ਇਹ ਨਾਂ ਨਗਰ ਦਾ ਉਹਨਾਂ ਪਹਾੜੀ ਲੋਕਾਂ ਦੀ ਜ਼ੁਬਾਨ ਤੇ ਹੋਵੇਗਾ
ਨਰ ਨਾਰੀ ਪਾਖੇ ਸਭ ਕੋਈ
ਜਿੰਨੇ ਪਹਾੜੀ ਨਰ ਨਾਰੀਆਂ ਨੇ ਉਹ ਮਾਖੋਵਾਲ ਹੀ ਕਿਹਾ ਕਰਨਗੇ
ਬਿਦੈ ਜਗਤ ਵਿਖੈ ਤੋ ਨਾਮ
ਇਹਦਾ ਤੇਰਾ ਨਾਮ ਹੀ ਜਗਤ ਵਿੱਚ ਬਿਦਤ ਹੋਵੇਗਾ ਪ੍ਰਗਟ ਹੋਵੇਗਾ
ਸੈ ਨਗਰੇ ਥਾਲੇ ਬਰਾਮ
ਇੱਥੇ ਬੜਾ ਸੋਹਣਾ ਨਗਰ ਵਸੇਗਾ ਸੁੰਦਰ ਨਗਰ ਵਸੇਗਾ
ਸੁਣਤ ਬਾਕ ਕੋ ਜਿਮ ਗੁਰ ਪਾਖਿਓ ਅਰਖਤ ਹੋਏ ਮਾਖੋ ਨੈ ਮਾਖਿਓ
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਖੋ ਬੜਾ ਖੁਸ਼ ਹੋਇਆ ਚਲੋ ਮੇਰੇ ਨਾਂ ਨਾਲ ਨਗਰ ਵਸ ਗਿਆ ਮੇਰਾ ਨਾਂ ਵੀ ਲਿਆ ਜਾਇਆ ਕਰੇਗਾ ਮੇਰਾ ਨਾਂ ਵੀ ਪ੍ਰਸਿੱਧ ਹੋਵੇਗਾ ਖੁਸ਼ ਹੋਇਆ ਉਸ ਵੇਲੇ ਮਾਖੋ ਦੈਂਤ
ਬੂਝਣ ਲੱਗਿਓ ਦੇਸ਼ ਅਬ ਕੌਣ
ਫਿਰ ਪੁੱਛਣ ਲੱਗਾ ਕਹਿੰਦਾ ਮਹਾਰਾਜ ਵੀ ਇਹ ਜਗ੍ਹਾ ਤਾਂ ਮੈਂ ਹੁਣ ਛੱਡ ਦਿੰਨਾ ਪਰ ਕਿਰਪਾ ਕਰਕੇ ਦੱਸੋ ਵੀ ਮੈਂ ਜਾਵਾਂ ਕਿੱਥੇ
ਬਸੋ ਜਾਏ ਕਰਕੇ ਨਿਜ ਪੌਣ
ਕਿੱਥੇ ਜਾ ਕੇ ਆਪਣਾ ਘਰ ਬਣਾ ਕੇ ਨਿਵਾਸ ਕਰਾਂ ਨਵੀਂ ਥਾਂ ਕਿਹੜੀ ਲੱਭਾਂ
ਆਪ ਬਤਾਓ ਸੋ ਇਸ ਥਾਨਾ ਕਰ ਬੰਧਨ ਪਦ ਠਾਨ ਤੋਂ ਪਿਆਨਾ
ਤੁਸੀਂ ਆਪ ਕਰ ਮੈਨੂੰ ਕਿਰਪਾ ਕਰਕੇ ਜਗ੍ਹਾ ਦੱਸ ਦਿਓ ਮੈਂ ਤੁਹਾਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਆਪਣੇ ਟੱਬਰ ਸਮੇਤ ਆਪਣੇ ਲਾਣੇ ਬਾਣੇ ਸਮੇਤ ਮਹਾਰਾਜ ਜੀ ਮੈਂ ਉੱਥੇ ਹੀ ਚਲਾ ਜਾਵਾਂਗਾ ਜਿੱਥੇ ਕਹੋਗੇ
ਤਬ ਸਤਿਗੁਰ ਹਿੱਤ ਤਾਂ ਇਹ ਵਿਚਾਰਾ
ਮਹਾਰਾਜ ਜੀ ਨੇ ਇਹਦਾ ਹਿੱਤ ਵਿਚਾਰਿਆ ਵੀ ਫਿਰ ਜਾ ਕੇ ਮਹਾਰਾਜ ਜੀ ਨੇ ਦਇਆ ਕੀਤੀ ਤੇ ਇਹਦਾ ਹਿੱਤ ਵਿਚਾਰਿਆ
ਰੱਖਿਓ ਭਵਿੱਖਤ ਜੋ ਇਹ ਸਾਰਾ
ਮਹਾਰਾਜ ਜੀ ਨੇ ਭਵਿੱਖਤ ਬਾਰੇ ਵੀ ਜਾਣਿਆ ਵੀ ਆਉਣ ਵਾਲੇ ਸਮੇਂ ਚ ਕੀ ਵਰਤਣਾ ਹੈ
ਕ ਗਏ ਬਾਕ ਮਾਖੋ ਸੰਗ ਫੇਰ ਬਸੇ ਚੈਂ ਜੋ ਕਾਲ ਬਡੇਰ।
ਮਹਾਰਾਜ ਜੀ ਕਹਿੰਦੇ ਫਿਰ ਭਾਈ ਮਾਖੋ ਸੁਣ, ਜੇ ਤੂੰ ਲੰਮੇ ਸਮੇਂ ਲਈ ਰਹਿਣਾ ਚਾਹੁੰਦਾ, ਕਿਉਂਕਿ ਜੇ ਕਿਸੇ ਹੋਰ ਨਗਰ ਚ ਚਲਾ ਗਿਆ ਜਿੱਥੇ ਸਾਡੇ ਅੰਸ਼ ਵੰਸ਼ ਵਾਲੇ ਸਾਡੇ ਗੁਰਤਾ ਗੱਦੀ ਦੇ ਮਾਲਕ ਜਾਣਗੇ, ਫਿਰ ਤੈਨੂੰ ਉੱਥੋਂ ਛੱਡਣਾ ਪਏਗਾ। ਇਸ ਕਰਕੇ ਜੇ ਤੂੰ ਲੰਮੇ ਸਮੇਂ ਤੱਕ ਰਹਿਣਾ ਚਾਹੁੰਦਾ ਹੈ ਕਿਸੇ ਜਗ੍ਹਾ ਤੇ,
ਚਿੰਤਾ ਚਿਤ ਸਹਿਤ ਕੁਟੰਬ ਬਿਰਧ ਜੀਵ ਕਾ ਧਾਰ ਅਲੰਬ।
ਚਿੰਤਾ ਤੋਂ ਆਪਣੇ ਕੁਟੰਬ ਸਮੇਤ ਬਿਰਧ ਅਵਸਥਾ ਤੱਕ ਤੂੰ ਅਲੰਬ ਆਸਰਾ ਧਾਰਨ ਕਰਕੇ ਰਹਿਣਾ ਚਾਹੁੰਦਾ ਹੈ।
ਦੇਸ਼ ਬਾਮਨੀ ਤੁਰਕਨ ਕੇਰੇ ਬਾਸੈ ਪੁਰੀ ਸਰਹੰਦ ਬਡੇਰੇ।
ਜਿਹਨੂੰ ਬਾਵਨੀ ਦੇਸ਼ ਕਹਿੰਦੇ ਨੇ, 52 ਪਰਗਣਿਆਂ ਦਾ ਬੜਾ ਵੱਡਾ ਇਲਾਕਾ, ਜਿਹਨੂੰ ਬਾਵਨੀ ਸਰਹੰਦ ਕਹਿੰਦੇ ਨੇ, ਜੋ ਬੜੀ ਵੱਡੀ ਸਰਹੰਦ ਨਗਰੀ ਵਸਦੀ ਹੈ।
ਬਾਸੈ ਪੁਰੀ ਸਰਹੰਦ ਬਡੇਰੀ ਤਾਂ ਜਾਏ ਸੁਖ ਸਾਥ ਬਸੀਜੈ ਗਨ ਗ੍ਰਾਮਨ ਮੈਂ ਜੀਵਾ ਕੀ ਜੈ।
ਜਿੱਥੇ ਸਰਹੰਦਪੁਰੀ ਵਸਦੀ ਹੈ ਬਾਵਨੀ, ਉੱਥੇ ਜਾ ਕੇ ਤੂੰ ਆਪਣਾ ਨਿਵਾਸ ਕਰ ਲੈ ਜੇ ਲੰਮੇ ਸਮੇਂ ਤੱਕ ਰਹਿਣਾ। ਜੇ ਤੂੰ ਦੀਰਘ ਸਮੇਂ ਤੱਕ ਰਹਿਣਾ ਚਾਹੁੰਦਾ ਤੇ ਫਿਰ ਸਰਹੰਦ ਜਾ ਕੇ ਆਪਣਾ ਵਾਸਾ ਕਰ ਲੈ, ਉੱਥੇ ਜਾ ਕੇ ਤੂੰ ਆਪਣਾ ਪਰਿਵਾਰ ਦੀ ਉਪਜੀਵਿਕਾ ਚਲਾ, ਆਪਣੀ ਜੀਵਿਕਾ ਚਲਾ।
ਸੁੱਕੇ ਹਰੇ ਖੇਤ ਹੈ ਜੋ,
ਉੱਥੇ ਜਿਹੜੇ ਸੁੱਕੇ ਹਰੇ ਖੇਤ ਹਨ,
ਸਭ ਕੀ ਲਿਓ ਪਛ ਕਰ ਤਿਓ,
ਜਾ ਕੇ ਸਾਰਿਆਂ ਦੀਆਂ ਫਸਲਾਂ ਪਛ ਲੈ, ਜੋ ਖਾਣਾ ਖਾਈ ਜਾ ਉੱਥੇ।
ਅੱਛੋ ਦੇਸ਼ ਕਰੇ ਗੁਜ਼ਰਾਨਾ,
ਅੱਛਾ ਦੇਸ਼ ਹੈ ਉੱਥੇ ਬੜੀ ਬਾਵਨੀ ਸਰਹੰਦ। ਕਿਤੇ ਕਿਸੇ ਸਮੇਂ ਸਰਹੰਦ ਬੜਾ ਵੱਡਾ 52 ਪਰਗਣਿਆਂ ਦਾ ਇਲਾਕਾ ਸੀ, ਬੜੀ ਵੱਡੀ ਰਾਜਧਾਨੀ ਸੀ ਸਰਹੰਦ। ਹੁਣ ਤਾਂ ਛੋਟਾ ਜਿਹਾ ਸੁੰਗੜ ਕੇ ਸ਼ਹਿਰ ਰਹਿ ਗਿਆ। ਜਦੋਂ ਮਹਾਰਾਜ ਜੀ ਦੀ ਕਰੋਪੀ ਹੋਈ, ਕਹਿੰਦੇ ਉੱਥੇ ਜਾ ਕੇ ਰਹਿ, ਜਿੰਨੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਦੇ ਖੇਤਾਂ ਵਿੱਚ ਸੁੱਕੀਆਂ ਹਰੀਆਂ ਫਸਲਾਂ ਜਿੰਨੀਆਂ ਤੈਨੂੰ ਮਿਲ ਜਾਣ, ਜਾ ਕੇ ਖਾ ਜਾ ਪੱਕ ਜਾ।
ਸੁਣੋ ਤੋਰੇ ਤਕੀਨ ਬਖਾਨਾ,
ਇਹ ਤੇਰੇ ਹਿੱਤ ਵਾਸਤੇ ਤੈਨੂੰ ਅਸੀਂ ਦੱਸਿਆ ਹੈ।
ਪ੍ਰਥਮੈ ਬਾਤ ਹੋਏ ਤੈ ਤੇਰਾ,
ਪਹਿਲਾਂ ਉੱਥੇ ਤੇਰਾ ਵਾਸਾ ਹੋਵੇਗਾ, ਪਹਿਲਾਂ ਤੂੰ ਜਾ ਕੇ ਉੱਥੇ ਵਸੇਗਾ।
ਕਿਤ ਕਾਲ ਬੀਤੈ ਲਿਓ ਹੇਰਾ,
ਉੱਥੇ ਰਹਿੰਦਿਆਂ ਜਦੋਂ ਤੈਨੂੰ ਕੁਝ ਸਾਲ ਬੀਤ ਜਾਣਗੇ,
ਤੈ ਆਵੇ ਜਬ ਜਾਤ ਤਿਹਾਰੇ ਬਸੈ ਬਠਿੰਡੇ ਕੇ ਜੋ ਮਝਾਰੇ।
ਫਿਰ ਅਸੀਂ ਦਸਵੇਂ ਜਾਮੇ ਚ ਉੱਥੇ ਤੇਰੀ ਬਰਾਦਰੀ ਦੇ ਹੋਰ ਵੀ ਬੰਦੇ ਭੇਜਾਂਗੇ, ਹੋਰ ਵੀ ਦੈਂਤ ਭੇਜਾਂਗੇ ਜਿਹੜੇ ਬਠਿੰਡੇ ਚ ਰਹਿੰਦੇ ਨੇ। ਬਠਿੰਡੇ ਚ ਕਿਲੇ ਚ ਰਹਿੰਦਾ ਸੀ ਮਾਖਾ ਦੈਂਤ, ਕਾਣਾ ਦੈਂਤ, ਅੱਖ ਤੋਂ ਕਾਣਾ ਸੀ ਇਹ, ਉਹ ਸੀ ਜਿਹਨੂੰ ਗੋਇੰਦਵਾਲ ਸਾਹਿਬ ਤੋਂ ਜਦੋਂ ਮਹਾਰਾਜ ਜੀ ਨੇ ਕੱਢੇ ਨੇ ਨਾ ਭੂਤ ਪ੍ਰੇਤ, ਉਹ ਇੱਥੇ ਆ ਕੇ ਇੱਕ ਦੀ ਅੱਖ ਕਾਣੀ ਹੋ ਗਈ ਸੀ, ਅੱਖ ਚ ਤੀਲਾ ਲੱਗਾ ਸੀ, ਪਿੱਛੇ ਕਥਾ ਆਈ ਸੀ। ਮਹਾਰਾਜ ਜੀ ਕਹਿੰਦੇ ਵੀ ਉਹ ਵੀ ਆਏਗਾ, ਪਹਿਲਾਂ ਤੂੰ ਜਾ ਕੇ ਉੱਥੇ ਬੱਸ, ਫਿਰ ਤੇਰੀ ਜਾਤ ਦੇ ਜਿਹੜੇ ਤੇਰੀ ਬਰਾਦਰੀ ਦੇ ਭਾਈਚਾਰੇ ਦੇ ਹੋਰ ਬੰਦੇ ਬਠਿੰਡੇ ਰਹਿੰਦੇ ਨੇ ਪ੍ਰੇਤ, ਉਹ ਵੀ ਫਿਰ ਤੇਰੇ ਕੋਲ ਭੇਜ ਦਿਆਂਗੇ, ਉਹ ਵੀ ਤੇਰੇ ਕੋਲ ਹੀ ਰਹਿਣਗੇ।
ਏਕ ਆਂਖ ਜਿਸ ਕੀ ਬਲਵੰਤਾ,
ਉਹ ਆਵੇਗਾ ਤੇਰੇ ਕੋਲ, ਉਹਦੀ ਨਿਸ਼ਾਨੀ ਹੋਵੇਗੀ, ਉਹਦੀ ਇੱਕ ਅੱਖ ਹੋਵੇਗੀ, ਉਹ ਕਾਣਾ ਹੋਵੇਗਾ।
ਸੋ ਸੰਮਤ ਕੋ ਵਾਸ ਕਰੰਤਾ,
ਉਹ 100 ਸਾਲਾਂ ਤੋਂ ਉੱਥੇ ਵਾਸ ਕਰ ਰਿਹਾ ਬਠਿੰਡੇ ਚ।
ਤਿਸੈ ਦੁਰਗ ਤੇ ਦੀ ਨਿਕਾਸੇ ਕਰੈ ਪਠਾਵਨ ਸੋ ਤੁਜ ਪਾਸੇ,
ਉਹਨੂੰ ਅਸੀਂ ਉੱਥੋਂ ਬਠਿੰਡੇ ਦੇ ਕਿਲੇ ਚੋਂ ਕੱਢਾਂਗੇ ਤੇ ਉਥੋਂ ਕੱਢ ਕੇ ਉਹਨੂੰ ਤੇਰੇ ਕੋਲ ਭੇਜਾਂਗੇ, ਤੇਰੇ ਪਾਸ ਭੇਜਾਂਗੇ, ਉਹਨੂੰ ਵੀ ਤੂੰ ਹੀ ਆਪਣੇ ਕੋਲ ਸੰਭਾਲ ਲਈ।
ਬਸ ਕੁਟੰਬ ਕੋ ਲੈ ਕਰ ਆਵੇ ਵਿੱਚ ਸਰਹੰਦ ਬਸੈ ਸੁਖ ਪਾਵੇ।
ਉਹਦਾ ਵੀ ਬੜਾ ਵੱਡਾ ਟੱਬਰ ਹੈ, ਉਹ ਆਪਣਾ ਬੜਾ ਵੱਡਾ ਟੱਬਰ ਲੈ ਕੇ ਆਏਗਾ ਤੇਰੇ ਕੋਲ ਤੇ ਸਰਹੰਦ ਦੇ ਵਿੱਚ ਹੀ ਵਸੇਗਾ, ਇੱਥੇ ਰਹਿ ਕੇ ਸੁੱਖ ਪਾਵੇਗਾ।
ਜਿਸ ਕੇ ਸੰਗ ਮੇਲ ਕਰ ਰਹੋ,
ਉਹਦੇ ਨਾਲ ਮਿਲ ਜੁਲ ਕੇ ਰਹੀ, ਜਿਹੜਾ ਉਹ ਦੂਜਾ ਵੀ ਭੇਜਾਂਗੇ ਤੇਰੇ ਕੋਲ ਉਹਦੇ ਨਾਲ ਮੇਲ ਕਰਕੇ ਰਹੀ।
ਸਭ ਕੇ ਸਹਿਤ ਬਸੋ ਸੁਖ ਲੋ,
ਸਾਰੇ ਟੱਬਰਾਂ ਸਮੇਤ ਤੁਰਕਾਂ ਦੀ ਉਸ ਨਗਰੀ ਚ ਬਸੋ, ਕਿਉਂਕਿ ਸਰਹੰਦ ਦੀ ਤਾਂ ਜੜ ਹੀ ਨੀ ਛੱਡਣੀ। ਮਹਾਰਾਜ ਜੀ ਨੇ ਤਾਂ ਬਚਨ ਕਿਹਾ ਸੀ ਵੀ ਸਰਹੰਦ ਦੀ ਇੱਟ ਨਾਲ ਇੱਟ ਵਜਾਉਣੀ ਹੈ। ਹਾਲੇ ਵੀ ਪੁਰਾਣੇ ਸਿੰਘ ਇੱਟਾਂ ਚੁੱਕ ਕੇ ਜਾ ਕੇ ਦਰਿਆ ਚ ਸੁੱਟਦੇ ਨੇ ਸਰਹੰਦ ਚੋਂ ਜਦੋਂ ਲੰਘ ਕੇ ਜਾਂਦੇ ਨੇ, ਉਹਦੀਆਂ ਪੁਰਾਣੀਆਂ ਇੱਟਾਂ ਸਰਹੰਦ ਸ਼ਹਿਰ ਦੀਆਂ ਮਿਲ ਜਾਣ, ਪੁੱਟ ਕੇ ਸੁੱਟ ਕੇ ਆਉਂਦੇ ਵੀ ਇਹਦੀ ਜੜ ਵੀ ਨਹੀਂ ਰਹਿਣ ਦੇਣੀ ਜਿੱਥੇ ਗੁਰੂ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਆਵਣਗੇ, ਉਹਨਾਂ ਦੇ ਨਾਲ ਫਿਰ ਇੱਥੇ ਰਹਿ ਕੇ ਸਾਰੇ ਨਗਰ ਨੂੰ ਤੁਸੀਂ ਉਜਾੜਨ ਦਾ ਕੰਮ ਕਰਨਾ।
ਇਮ ਕਿਰਪਾਲ ਜਬ ਥਾਨ ਬਤਾਇਓ,
ਇਦਾਂ ਮਹਾਰਾਜ ਜੀ ਨੇ ਕਿਰਪਾ ਦੇ ਘਰ ਚ ਆ ਕੇ ਜਦੋਂ ਇਹਨੂੰ ਜਗ੍ਹਾ ਦੱਸੀ,
ਬੰਧਨ ਠਾਨ ਹਿਰਦੇ ਰਖਾਇਓ,
ਇਹਨੇ ਮੱਥਾ ਟੇਕਿਆ, ਬੜਾ ਖੁਸ਼ ਹੋਇਆ।
ਲੇ ਕਰ ਨਿਜ ਕੁਟੰਬ ਕੋ ਸਾਥ,
ਮਾਖਾ ਦੈਂਤ ਆਪਣੇ ਨਾਲ ਵੱਡਾ ਪਰਿਵਾਰ ਨਾਲ ਲੈ ਕੇ ਆਪਣਾ ਚੱਲ ਪਿਆ।
ਸਿਰ ਪਰ ਆਸਮਾਨੀ ਨਾਥ,
ਮਹਾਰਾਜ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ।
ਗਯੋ ਸਿਰ ਹੰਦ ਬਿਖੈ ਜੈ ਬਾਗ, ਵੱਡੇ ਬ੍ਰਿਛਨ ਕੋ ਕਰ ਅਨੁਰਾਗ।
ਸਰਹੰਦ ਆਇਆ, ਇੱਥੇ ਸਰਹੰਦ ਦਾ ਬੜਾ ਵੱਡਾ ਬਾਗ ਸੀ, ਬੜਾ ਸੁੰਦਰ ਬਗੀਚਾ ਸੀ। ਉੱਥੇ ਬਾਗ ਵਿੱਚ ਆਇਆ ਵੇ ਆਪਣੇ ਟੱਬਰ ਸਮੇਤ, ਉੱਥੇ ਵੱਡੇ ਵੱਡੇ ਦਰਖਤ ਹਨ ਲੱਗੇ ਹੋਏ।
ਬਸਿਓ ਭਲੇ ਨਿਜ ਜੀਵਾ ਕਰੇ,
ਉੱਥੇ ਆ ਕੇ ਬਸਣ ਲੱਗਾ ਤੇ ਆਪਣੀ ਜੀਵਕਾ ਕਰਨ ਲੱਗਾ।
ਚੇਤਨ ਕੀ ਹੈ ਸਭ ਕੀ ਹਰੇ,
ਜਿੰਨੀਆਂ ਫਸਲਾਂ ਸਨ ਫਸਲਾਂ ਨੂੰ ਤਬਾਹ ਕਰਨ ਲੱਗਾ।
ਬਾਡ ਬਟੋਰਾ ਗਾਏ ਬਣਾਵੇ,
ਤੇ ਹੁਣ ਉਹ ਜਿਹੜੇ ਜ਼ਿਮੀਦਾਰ ਹੈਰਾਨ ਹੋ ਗਏ ਵੀ ਪਹਿਲਾਂ ਜਿਹੜਾ ਕਿੱਲੇ ਦੇ ਵਿੱਚੋਂ ਇੰਨਾ ਝਾੜ ਨਿਕਲਦਾ ਸੀ, ਹੁਣ ਅੱਧੇ ਨਾਲੋਂ ਵੀ ਅੱਧਾ ਨਿਕਲਣ ਲੱਗ ਪਿਆ, ਬਾਕੀ ਝਾੜ ਕਿੱਥੇ ਜਾਣ ਲੱਗ ਪਿਆ ਫਸਲ ਦਾ? ਉਹ ਦੈਂਤ ਹੀ ਖਾ ਜਾਂਦਾ ਸੀ ਆਪਣੇ ਟੱਬਰ ਸਮੇਤ।
ਆਨੇ ਤਰੇ ਕੇ ਪੀਸ ਪਕਾਵੇ,
ਜਦੋਂ ਲੈ ਵੀ ਆਉਂਦੇ ਨੇ ਖੇਤਾਂ ਚੋਂ ਵੱਢ ਪਕਾ ਕੇ ਘਰ ਵਿੱਚ ਪੀਸ ਕੇ ਰੱਖਦੇ ਨੇ, ਉਹਦੇ ਵਿੱਚੋਂ ਵੀ ਦੈਂਤ ਜਾ ਕੇ ਆਪਣਾ ਹਿੱਸਾ ਲੈ ਲੈਂਦੇ ਨੇ।
ਸਤਿਗੁਰ ਹਰ ਪਰਮੇਸ਼ਰ ਨਾਮ,
ਪਰ ਹਾਂ ਸਰਹੰਦ ਸ਼ਹਿਰ ਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਵੀ ਤਾਂ ਰਹਿੰਦੇ ਸੀ ਨਾ, ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਵੀ ਰਹਿੰਦੇ ਸੀ, ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ ਰਹਿੰਦੇ ਸਨ।
ਕਰੈ ਨਾ ਕ੍ਰਿਤ ਕਰੈ ਸਭ ਕਾਮ,
ਉਹਨਾਂ ਦਾ ਮਾੜਾ ਨਹੀਂ ਸੀ ਕਰ ਸਕਦੇ। ਹਾਂ ਉਹਨਾਂ ਦਾ ਜ਼ਰੂਰ ਮਾੜਾ ਕਰਦੇ ਸੀ ਮਲੇਛਾਂ ਦਾ, ਜਿਹੜੇ ਸਾਖਤ ਬੰਦੇ ਨਾਮ ਨਹੀਂ ਸੀ ਜਪਦੇ, ਭਜਨ ਨਹੀਂ ਸੀ ਕਰਦੇ, ਉਹਨਾਂ ਦਾ ਨੁਕਸਾਨ ਕਰਦੇ ਸੀ ਇਹ ਪ੍ਰੇਤ। ਪਰ ਜਿਹੜੇ ਨਾਮ ਜਪਦੇ ਸੀ ਸਰਹੰਦ ਸ਼ਹਿਰ ਚ, ਉੱਥੇ ਬੰਦਗੀ ਕਰਦੇ ਸੀ, ਰੱਬ ਰੱਬ ਕਰਦੇ ਸੀ, ਉਹਨਾਂ ਦਾ ਨੁਕਸਾਨ ਨਹੀਂ ਸਨ ਕਰਦੇ।
ਤਿਨਕੇ ਵਹਿਰ ਕੇ ਘਰ ਮੈਂ ਹੋਏ,
ਉਹਨਾਂ ਦੀਆਂ ਭਾਵੇਂ ਬਾਹਰ ਫਸਲਾਂ ਹੁੰਦੀਆਂ ਸੀ ਤੇ ਭਾਵੇਂ ਘਰ ਦੇ ਵਿੱਚ ਪਈ ਹੋਵੇ,
ਅਨਾਜ ਕੀ ਕਾਢੈ ਸੋਏ,
ਉਹਨਾਂ ਦੇ ਅਨਾਜ ਦੀ ਵਸਤੂ ਦੇ ਵਿੱਚੋਂ ਕਿਣਕਾ ਵੀ ਨਹੀਂ ਸੀ ਲੈ ਸਕਦੇ, ਉਹਨਾਂ ਤੋਂ ਡਰਦੇ ਸੀ। ਪਰ ਜਿਹੜੇ ਸਾਖਤ ਦੁਰਜਨ ਬੰਦੇ ਸੀ ਉਹਨਾਂ ਤੇ ਆਪਣਾ ਇਹ ਜ਼ੋਰ ਚਲਾਉਂਦੇ ਸਨ।
ਕਹੋਂ ਚੌਥਾਈ ਕਹੋਂ ਤਿਆਏ,
ਕਿੱਥੋਂ ਤਾਂ ਚੌਥਾ ਹਿੱਸਾ ਲੈ ਲੈਂਦੇ ਸੀ, ਕਿੱਥੋਂ ਤੀਸਰਾ ਹਿੱਸਾ ਲੈ ਲੈਂਦੇ ਸਨ।
ਕਿਤ ਤੇ ਅਰਧ ਲੇਤ ਸੋ ਖਾਏ,
ਕਿੱਧਰੋਂ ਅੱਧਾ ਲੈ ਕੇ ਖਾ ਜਾਂਦੇ ਸਨ।
ਅਚਵਨ ਲੱਗੇ ਜੋ ਹਰ ਗੁਰ ਨਾਮ, ਸਿਮਰੈ ਮੈਂ ਪਰਮੇਸ਼ਰ ਤਿਸ ਧਾਮ,
ਕਹਿੰਦੇ ਜਿਹੜੇ ਅਚਵਨ ਲੱਗਿਆ ਹਰੀ ਗੁਰੂ ਪਰਮੇਸ਼ਰ ਦਾ ਨਾਮ ਲੈਂਦੇ ਸਨ, ਉੱਥੇ ਨਹੀਂ ਸੀ ਇਹ ਪ੍ਰੇਤ ਪ੍ਰਵੇਸ਼ ਕਰਦੇ।
ਇਹ ਮਾਖੋ ਜਬ ਗੁਰੂ ਨਿਕਾਰਾ,
ਸਤਿਗੁਰਾਂ ਨੇ ਮਾਖੋ ਦੈਂਤ ਨੂੰ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਕੱਢ ਦਿੱਤਾ।
ਗੁਪਤ ਜਿੱਥਾ ਸੁਖ ਭਈ ਸਕਾਰਾ,
ਤੇ ਮਹਾਰਾਜ ਜੀ ਆਰਾਮ ਕਰ ਰਹੇ ਨੇ, ਆਪਣੇ ਮਾਖਾ ਚਲਾ ਗਿਆ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਖ ਲਿਆ ਹੈ।
ਸੁਭ ਜਿੱਥਾ ਸੁਖ ਭਈ ਸਕਾਰਾ,
ਮੇਰੇ ਅੰਮ੍ਰਿਤ ਵੇਲਾ ਹੋ ਗਿਆ।
ਸੋਚ ਨਾਨਕੀਨ ਪ੍ਰਭ ਬੈਤੇ, ਪੁਰ ਕੀ ਕਾਰ ਕਰਾਵੇ ਤੈਸੇ,
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਤੇ ਨਗਰ ਦੀ ਸਾਰੀ ਕਾਰ ਕਰਾਉਣ ਲੱਗੇ। ਗਰੀਬ ਨਵਾਜ ਦਇਆ ਨਿਧ ਸਾਹਿਬ ਸੱਚੇ ਪਾਤਸ਼ਾਹ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।